ਖਿਆਲਾਂ ਦੇ ਇਕੱਠ ਦਾ ਨਾਂ ਬੰਦਾ ਹੈ, ਵਿਚਾਰਾਂ ਦੇ ਇਕੱਠ ਦਾ ਨਾਂ ਮਨੁੱਖ ਹੈ। ਤੇ ਖਿਮਾ ਕਰਨੇ, ਕਈ ਦਫ਼ਾ ਬੰਦਾ ਕਹਿੰਦਾ ਮੈਨੂੰ ਸੱਟ ਲੱਗੀ। ਕਿੱਥੇ ਲੱਗੀ ਹੈ ਸੱਟ? ਕਹਿੰਦਾ ਮੇਰੇ ਵਿਚਾਰਾਂ ਨੂੰ ਸੱਟ ਲੱਗੀ। ਕਿਸ ਤਰ੍ਹਾਂ ਸੱਟ ਲੱਗੀ? ਫਲਾਣੇ ਦੇ ਵਿਚਾਰਾਂ ਨਾਲ ਲੱਗੀ। ਇਸ ਤੋਂ ਵੀ ਆਤਮਦਰਸੀ ਪੁਰਸ਼ ਇਸ ਹੱਦ ਤੱਕ ਪਹੁੰਚੇ ਨੇ ਕਿ ਬੰਦਾ ਇੱਕ ਵਿਚਾਰ ਹੈ। ਕਈ ਦਫ਼ਾ ਸਰੀਰ ਦੀ ਸੱਟ ਬੰਦਾ ਬਰਦਾਸ਼ਤ ਕਰ ਜਾਂਦਾ, ਪਰ ਇਹਦੇ ਵਿਚਾਰ ਨੂੰ ਸੱਟ ਲੱਗੇ ਇਹ ਨਹੀਂ ਬਰਦਾਸ਼ਤ ਕਰਦਾ। ਮੀਟਿੰਗ ਹੋ ਰਹੀ ਹੋਵੇ 5-10 ਬੰਦਿਆਂ ਦੀ, ਖਲਬਲੀ ਮੱਚ ਗਈ। ਕਿਉਂ ਮੱਚ ਗਈ? ਜੀ ਸਾਡੇ ਵਿਚਾਰਾਂ ਨੂੰ ਸੱਟ ਮਾਰੀ ਹੈ ਇਸਨੇ, ਸਾਡੇ ਖਿਆਲਾਂ ਨੂੰ ਸੱਟ ਮਾਰੀ ਹੈ। ਤਾਂ ਖਿਆਲ ਦੀ ਕੋਈ ਹਸਤੀ ਹੈ? ਕਿੱਥੇ ਜ਼ਖਮ ਹੋ ਗਿਆ ਖਿਆਲ ਨੂੰ? ਕੋਈ ਵਿਚਾਰ ਨੂੰ ਕੋਈ ਚੋਟ ਲੱਗ ਗਈ ਹੈ? ਕੋਈ ਖੂਨ ਪਿਆ ਵਗਦਾ? ਨਹੀਂ, ਬੰਦਾ ਹੈ ਵਿਚਾਰ। ਸ਼ਾਇਦ ਇਹ ਸਰੀਰ ਦੀ ਸੱਟ ਬਰਦਾਸ਼ਤ ਕਰ ਜਾਏ, ਵਿਚਾਰ ਦੀ ਸੱਟ ਨਹੀਂ ਬਰਦਾਸ਼ਤ ਕਰ ਸਕਦਾ, ਕਿਉਂਕਿ ਹੰਕਾਰ ਵੀ ਵਿਚਾਰ ਦੇ ਆਸਰੇ ਤੇ ਖੜਾ। ਤੇ ਜਦ ਹੰਕਾਰ ਨੂੰ ਸੱਟ ਲੱਗਦੀ ਹੈ ਤੇ ਕਿਹਨੂੰ ਲੱਗਦੀ ਹੈ? ਵਿਚਾਰ ਨੂੰ ਲੱਗਦੀ। ਹੰਕਾਰ ਵੀ ਇੱਕ ਵਿਚਾਰ ਦਾ ਨਾਂ ਹੈ, ਹੰਕਾਰ ਵੀ ਇੱਕ ਖਿਆਲ ਦਾ ਨਾਂ ਹੈ। ਜਦ ਬੰਦੇ ਦੇ ਖਿਆਲ ਨੂੰ ਸੱਟ ਲੱਗਦੀ ਹੈ, ਵਿਚਾਰ ਨੂੰ ਸੱਟ ਲੱਗਦੀ ਹੈ, ਉਸ ਵਕਤ ਉਸ ਸੱਟ ਨੂੰ ਬਰਦਾਸ਼ਤ ਕਰਨਾ ਬੜੀ ਔਖੀ ਗੱਲ ਹੋ ਜਾਂਦੀ, ਬਹੁਤ ਔਖੀ ਗੱਲ ਹੋ ਜਾਂਦੀ ਹੈ। ਔਰ ਹਰ ਬੰਦਾ ਕਹਿੰਦਾ ਨਹੀਂ ਮੈਂ ਠੀਕ ਹਾਂ, ਮੈਂ ਠੀਕ ਹਾਂ, ਮੇਰਾ ਮਤ ਠੀਕ ਹੈ, ਮੇਰਾ ਮਤ ਠੀਕ ਹੈ, ਮੇਰੇ ਵਿਚਾਰ ਠੀਕ ਨੇ, ਮੇਰੇ ਵਿਚਾਰ ਠੀਕ ਨੇ। ਔਰ ਅਸੀਂ ਐਸਾ ਦੇਖਦੇ ਹਾਂ ਕਿ ਇੱਕ ਦੇ ਵਿਚਾਰ ਜੇ ਦੂਜਾ ਨਾ ਮੰਨੇ ਤਾਂ ਬੰਦਾ ਔਖਾ ਵੀ ਬੜਾ ਹੋ ਜਾਂਦਾ। ਇੱਕ ਖਿਆਲ ਘਰ ਵਿੱਚ ਕਿਸੇ ਨੇ ਦਿੱਤਾ ਹੈ, ਘਰ ਵਾਲੀ ਨੇ ਨਹੀਂ ਮੰਨਿਆ, ਬੱਚਿਆਂ ਨੇ ਨਹੀਂ ਮੰਨਿਆ, ਬੰਦਾ ਔਖਾ ਹੋ ਜਾਂਦਾ। ਕਿਉਂ? ਉਹਨੂੰ ਦਿਸ ਪੈਂਦਾ ਮੇਰਾ ਵਿਚਾਰ ਬਿਲਕੁਲ ਥੋਥਾ, ਕਮਜ਼ੋਰ ਹੈ, ਅਗਲੇ ਨੇ ਮੰਨਿਆ ਹੀ ਨਹੀਂ। ਆਪਣੀ ਕਮਜ਼ੋਰੀ ਸਾਹਮਣੇ ਜ਼ਾਹਿਰ ਹੋ ਜਾਂਦੀ ਹੈ, ਦੁੱਖ ਪੈਦਾ ਹੋ ਜਾਂਦਾ, ਬਹੁਤ ਗਹਿਰਾ ਦੁੱਖ ਪੈਦਾ ਹੋ ਜਾਂਦਾ। ਬਹੁਤ ਔਖੀ ਗੱਲ ਹੈ ਮਨ ਦਾ ਵਸਦੇ 'ਚ ਕਰਨਾ। ਮੈਂ ਬਹੁਤੀ ਵਜ਼ਾਹਤ ਨਾ ਕਰਾਂ, ਕੁਛ ਵਿਚਾਰਾਂ ਨੂੰ ਹੀ ਵਸਦੇ 'ਚ ਕਰਨਾ ਹੈ, ਹੋਰ ਕੁਛ ਨਹੀਂ। ਇੱਕ ਫੁਰਨਾ ਹੀ ਜਾਗਿਆ ਹੈ ਸ਼ਰਾਬ ਪੀਣ ਦਾ, ਇੱਕ ਫੁਰਨਾ ਹੈ, ਇੱਕ ਵਿਚਾਰ ਹੈ। ਹੁਣ ਇਹਨੂੰ ਦਬਾ ਦੇਣਾ, ਇਹਨੂੰ ਖਤਮ ਕਰ ਦੇਣਾ, ਨਹੀਂ ਪੀਣੀ, ਇਹਦੇ ਮੁਕਾਬਲੇ 'ਤੇ ਕੋਈ ਪ੍ਰਬਲ ਹੋਰ ਦੂਸਰਾ ਵਿਚਾਰ ਖੜਾ ਕਰ ਦੇਣਾ, ਬਸ ਇਹਨੂੰ ਕਹਿੰਦੇ ਨੇ ਬੰਦਾ ਗੁਰਮੁਖ ਹੈ, ਕਿਉਂਕਿ ਇਹਦੇ ਕੋਲ ਗੁਰੂ ਦੇ ਵਿਚਾਰ ਪ੍ਰਬਲ ਨੇ, ਮਨ ਦੇ ਵਿਚਾਰ ਕਮਜ਼ੋਰ ਨੇ। ਇੰਨੀ ਗੱਲ ਹੈ, ਕੋਈ ਲੰਬੀ ਚੌੜੀ ਗੱਲ ਨਹੀਂ। ਇਹਨੂੰ ਸੰਕਲਪ ਤੇ ਵਿਕਲਪ ਦੀ ਜੰਗ ਵੀ ਕਹਿੰਦੇ ਨੇ। ਇੱਕ ਸੰਕਲਪ ਪੈਦਾ ਹੋਇਆ ਕਿ ਸ਼ਰਾਬ ਪੀਣੀ ਹੈ, ਨਾਲੇ ਇੱਕ ਵਿਕਲਪ ਖੜਾ ਹੋ ਗਿਆ ਬਈ ਨਾ ਪੀਏ, ਕੋਈ ਚੰਗੀ ਗੱਲ ਨਹੀਂ ਹੈ। ਪਰ ਜੇ ਵਿਕਲਪ ਕਮਜ਼ੋਰ ਹੋਇਆ ਤੇ ਸੰਕਲਪ ਨੇ ਜਿੱਤ ਜਾਣਾ, ਸ਼ਰਾਬ ਪੀਤੀ ਜਾਏਗੀ। ਪਰ ਜੇ ਵਿਕਲਪ ਤਾਕਤਵਰ ਹੋ ਗਿਆ, ਉਹਨੇ ਉਸ ਸੰਕਲਪ ਨੂੰ ਦਬਾ ਦੇਣਾ, ਉਹਨੂੰ ਮਾਰ ਦੇਣਾ। ਤੋ ਇਹ ਸੰਕਲਪ ਤੇ ਵਿਕਲਪ ਦੇ ਇਸ ਢੰਗ ਦੀ ਜੰਗ ਅੰਦਰ ਜੋ ਹੈ ਮਨੁੱਖ ਦੇ ਜਾਰੀ ਰਹਿੰਦੀ ਹੈ। ਸਾਹਿਬ ਕਹਿੰਦੇ ਨੇ ਜਿਹੜਾ ਮੇਰਾ ਮਨ ਹੈ ਇਹ ਕਾਬੂ 'ਚ ਨਹੀਂ, ਮਾਈ ਮਨ ਮੇਰੋ ਬਸ ਨਾ ਹੈ, ਨਿਸਬਾ ਸੁਰ ਬਿਖਿਅਨ ਕੋ ਧਾਵੇ ਕੈ ਬਿਦਰੋ ਕੋ ਤਾਏ। ਇਹ ਦਿਨ ਰਾਤ ਵਿਸ਼ਿਆਂ ਬਾਰੇ ਹੀ ਸੋਚਦਾ, ਕਦੇ ਆਪਣੇ ਵਿਚਾਰਾਂ ਦੇ ਪ੍ਰਵਾਹ ਨੂੰ ਪੜਨ ਦੀ ਕੋਸ਼ਿਸ਼ ਕਰਨਾ। ਇਹ ਜਿਤਨੇ ਹਜ਼ਾਰਾਂ ਕਰੋੜਾਂ ਵਿਚਾਰ ਦਿਨ ਭਰ ਵਿੱਚ ਪੈਦਾ ਹੋਏ ਨੇ, ਧਰਮ ਬਾਰੇ ਕਿਤਨੇ ਵਿਚਾਰ ਸਨ, ਸੀਲ ਸੰਜਮ ਬਾਰੇ ਕਿਤਨੇ ਵਿਚਾਰ ਸਨ, ਗੁਰੂ ਬਾਰੇ ਕਿਤਨੇ ਵਿਚਾਰ ਸਨ, ਤੇ ਅਨਰਥ ਦੇ ਨਾਲ ਭਰੇ ਹੋਏ ਕਿਤਨੇ ਵਿਚਾਰ ਸਨ, ਕਿਸੇ ਹੱਦ ਤੱਕ ਜ਼ਿਆਦਾ ਹੋਣਗੇ। ਉਸੇ ਨੂੰ ਕਹਿੰਦੇ ਨੇ ਸੰਸਾਰੀ ਵਿਚਾਰ। ਫਿਰ ਭਗਤ ਕਬੀਰ ਕਹਿੰਦੇ ਨੇ ਮਨ ਕੀ ਹੈ, ਕਬੀਰ ਕੂਕਰ ਭੌਂਕਣਾ ਕਰੰਗ ਪਿਛੇ ਉਠਦਾਏ, ਕਰਮੀ ਸਤਿਗੁਰ ਪਾਇਆ ਜਿਨ ਹੋਂ ਲੀਆ ਛੜਾਏ। ਭਗਤ ਜੀ ਕਹਿੰਦੇ ਨੇ ਤੇ ਭੌਂਕਣਾ ਕੁੱਤਾ, ਇਹ ਜਿਹੜਾ ਮਨ ਹੈ ਇਹ ਤੇ ਭੌਂਕਦਾ ਹੀ ਪਿਆ, ਖਾਮਾ ਖਾ ਭੌਂਕੀ ਜਾ ਰਿਹਾ, ਮਨ ਕਦੇ ਚੁੱਪ ਨਹੀਂ ਕਰਦਾ। ਔਰ ਇੱਕ ਤੇ ਹੁੰਦਾ ਨਾ ਚਲੋ ਕੁਛ ਢੰਗ ਦਾ ਬੋਲਣਾ, ਇੱਕ ਹੁੰਦਾ ਨਿਰਾ ਹੀ ਭੌਂਕਣਾ। ਤੋ ਜਿਸ ਢੰਗ ਨਾਲ ਕਬੀਰ ਨੇ ਵਜ਼ਾਹਤ ਕੀਤੀ ਹੈ, ਇਹ ਦਿਨ ਭਰ ਐਵੇਂ ਹੀ ਬੋਲੀ ਜਾਂਦਾ, ਨਾ ਕੋਈ ਮਤਲਬ, ਨਾ ਲੈਣਾ ਨਾ ਦੇਣਾ। ਕੂਕਰ ਵਾਲੀ ਬਿਰਤੀ, ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠਦਾ। ਹੁਣ ਕਰੰਗ ਕੀ ਹੈ? ਇੱਕ ਹੱਡੀਆਂ ਦਾ ਢਾਂਚਾ ਜਿਹਦੇ ਉੱਤੇ ਮਾਸ ਕੋਈ ਨਹੀਂ ਤੇ ਫਿਰ ਵੀ ਖਾਂਦਾ, ਫਿਰ ਵੀ ਉਹਨਾਂ ਹੱਡੀਆਂ ਨੂੰ ਮੂੰਹ 'ਚ ਪਾਉਂਦਾ। ਕਬੀਰ ਇਹ ਕਹਿਣਾ ਚਾਹੁੰਦੇ ਨੇ ਕਿ ਜਿਸ ਗੱਲ ਵਿੱਚ ਕੋਈ ਆਨੰਦ ਨਹੀਂ, ਰਸ ਨਹੀਂ, ਇਹ ਉਹਦੇ 'ਚ ਵੀ ਰਸ ਮਾਣਨ ਦੀ ਕੋਸ਼ਿਸ਼ ਪਿਆ ਕਰਦਾ, ਇਹ ਉਹਦੇ 'ਚ ਵੀ ਆਨੰਦ ਮਾਣਨ ਦੀ ਕੋਸ਼ਿਸ਼ ਪਿਆ ਕਰਦਾ। ਇਸ ਵਾਸਤੇ ਇਹਦਾ ਸੁਭਾਅ ਤੇ ਬਿਲਕੁਲ ਕੁੱਤੇ ਵਾਲਾ ਦਿਸਦਾ ਪਿਆ। ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠਦਾਏ, ਕਰਮੀ ਸਤਿਗੁਰ ਪਾਇਆ ਜਿਨ ਹੋਂ ਲੀਆ ਛਡਾਏ। ਪਹਿਲੇ ਪਾਤਸ਼ਾਹ ਜੀ ਦਾ ਫਾਰਸੀ ਨੁਮਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ 'ਚ, ਆਪ ਕਹਿੰਦੇ ਨੇ ਮਨ ਕਮੀਨ ਕੰਮ ਤਰੀਨ ਤੂੰ ਦਰਿਆਓ ਖੁਦਾਇਆ। ਇਹ ਜਿਹੜਾ ਮਨ ਕਮੀਨ ਤੇ ਕਮ ਤਰੀਨ ਹੈ, ਬਾਓ ਕਮ ਇਨ ਕਹਿੰਦੇ ਨੇ, ਅਣਖ ਹੈ ਹੀ ਕੋਈ ਨਹੀਂ, ਬੇਗੈਰਤ ਹੈ, ਕਮ ਤਰੀਨ ਬਿਲਕੁਲ ਨੀਵੀਆਂ ਸੋਚਾਂ ਵਿੱਚ ਰਹਿੰਦਾ, ਨੀਵੇਂ ਹੀ ਵਿਚਾਰਾਂ ਵਿੱਚ ਰਹਿੰਦਾ, ਉੱਚੀ ਵਿਚਾਰ ਤੇ ਕੋਈ ਫੁਰਦੀ ਨਹੀਂ, ਇਸ ਤਰੀਕੇ ਦੀ ਪ੍ਰਬਲਤਾ ਤੇ ਇਸਦੇ ਅੰਦਰ ਕੋਈ ਜਾਗਦੀ ਨਹੀਂ, ਇਹ ਮਨ ਦੀ ਹਾਲਤ ਰੱਖੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੇ ਤੱਕ ਕਹਿੰਦੇ ਨੇ, ਸਵਾਨ ਪੂਛ ਜਿਉ ਭਇਓ ਨਾ ਸੂਦੋ, ਬਹੁਤ ਯਤਨ ਮੈਂ ਕੀ ਨਾ, ਜਿਵੇਂ ਕੁੱਤੇ ਦੀ ਪੂਛ ਨਹੀਂ ਨਾ ਸਿੱਧੀ ਆਉਂਦੀ, ਸਾਹਿਬ ਕਹਿੰਦੇ ਨੇ ਬੜੇ ਯਤਨ ਕੀਤੇ ਨੇ, ਮਨ ਵੀ ਸਿੱਧਾ ਨਹੀਂ ਹੁੰਦਾ, ਟੇੜੇ ਦਾ ਟੇੜਾ ਹੀ ਰਹਿੰਦਾ, ਇਹ ਜਿਉਂ ਚੱਲਦਾ ਟੇੜਾ ਹੀ ਚੱਲਦਾ, ਟੇੜਾ ਹੀ ਰਹਿੰਦਾ, ਵਿੰਗਾ ਹੀ ਰਹਿੰਦਾ। ਹੁਣ ਇਤਨੇ ਰੂਪ ਮਨ ਦੇ ਕਥਨ ਕਰਨ ਤੋਂ ਬਾਅਦ ਗੁਰਬਾਣੀ ਇਹ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਨਿਰਾ ਤੂੰ ਕਮੀਨ ਕੰਮ ਤਰੀਨ ਨਹੀਂ ਹੈ, ਨਿਰਾ ਤੂੰ ਕੁੱਤੇ ਦੀ ਪੂਛ ਨਹੀਂ ਹੈ, ਨਿਰਾ ਤੂੰ ਕੂਕਰ ਨਹੀਂ ਹੈ, ਨਿਰਾ ਤੂੰ ਖੋਤਾ ਨਹੀਂ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹੜੇ ਕਦੀ ਸਿਲਸਿਲਾਵਾਰ ਗੁਰਬਾਣੀ ਪੜ੍ਹਦੇ ਨੇ ਉਹ ਹੈਰਾਨ ਹੋ ਜਾਣਗੇ, ਵੀ ਇੱਕ ਪਾਸੇ ਮਨ ਨੂੰ ਕਮੀਨ ਕੰਮ ਤਰੀਨ ਆਖਿਆ ਜਾ ਰਿਹਾ, ਭੌਂਕਣਾ ਕੁੱਤਾ ਆਖਿਆ ਜਾ ਰਿਹਾ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਖੋਤੇ ਨਾਲ ਤਸ਼ਬੀਹ ਦਿੱਤੀ ਜਾ ਰਹੀ ਹੈ, ਤੇ ਇੱਕ ਪਾਸੇ ਇਸੇ ਮਨ ਨੂੰ ਆਖਿਆ ਗਿਆ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਐ ਮਨ ਤੂੰ ਵਾਸਤਵਿਕ ਜੋਤ ਸਰੂਪ ਹੈ, ਤੂੰ ਪ੍ਰਭੂ ਦੀ ਅੰਸ ਹੈ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ। ਥੋੜ੍ਹੀ ਇਹੀ ਵਜ਼ਾਹਤ ਕਰਕੇ ਮੈਂ ਸਮਾਪਤੀ ਕਰਾਂ। ਪਿਤਾ ਕਾਲੂ ਜੀ ਜਦ ਬਜ਼ੁਰਗ ਹੋ ਗਏ ਨੇ, ਬਿਰਧ ਹੋ ਗਏ ਨੇ, ਜਨਮ ਸਾਖੀ ਦੇ ਚ ਗਾਥਾ, ਹੱਥ ਜੋੜ ਕੇ ਉਹਨਾਂ ਨੇ ਇੱਕ ਦਿਨ ਆਪਣੇ ਹੀ ਪੁੱਤਰ ਨਾਨਕ ਜੀ ਪਾਸ ਬਿਨੈ ਕੀਤੀ, ਬਈ ਭਾਵੇਂ ਮੈਂ ਰਿਸ਼ਤੇ 'ਚ, ਇਹ ਨਾਨਕ ਜੀ ਤੁਹਾਡਾ ਪਿਤਾ, ਅਤੇ ਹੱਥ ਜੋੜਨੇ ਮੈਨੂੰ ਬਣਦੇ ਨਹੀਂ ਕਿਉਂਕਿ ਤੁਸੀਂ ਮੇਰੇ ਬੱਚੇ, ਲੇਕਿਨ ਅਸਲੀ ਰੂਪ ਤੁਹਾਡਾ ਮੈਂ ਅੱਜ ਵੇਖੇ, ਤੁਸੀਂ ਮੇਰੇ ਬੱਚੇ ਨਹੀਂ, ਤੁਸੀਂ ਗੁਰੂ ਹੋ, ਤੁਸੀਂ ਇੱਕ ਮਹਾਨ ਜੋਤੀ ਹੋ, ਅਤੇ ਜਦ ਤੁਸੀਂ ਸੰਸਾਰ ਨੂੰ ਇਤਨਾ ਗਿਆਨ ਦਿੱਤਾ ਹੈ, ਸੂਝ ਅਤੇ ਸਮਝ ਦਿੱਤੀ ਹੈ, ਮੇਰੀ ਆਤਮਾ ਵੀ ਪਰਮਾਤਮਾ ਨਾਲ ਜੋੜੋ, ਅੰਤਿਮ ਸਮੇਂ ਮੈਂ ਤੁਹਾਥੋਂ ਇਹ ਮੰਗਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਪਿਤਾ ਕਾਲੂ ਜੀ ਦੀ ਤੜਪ, ਉਹਨਾਂ ਦੀ ਪ੍ਰਾਰਥਨਾ, ਉਹਨਾਂ ਦੀ ਜੋਦੜੀ ਜੋ ਆਪਣੇ ਪੁੱਤਰ ਨਾਨਕ ਜੀ ਪਾਸ ਕਰ ਰਹੇ ਨੇ, ਭਾਈ ਸਾਹਿਬ ਨੇ ਲਿਖੀ, ਥੋੜ੍ਹਾ ਜਿਹਾ ਮੁਖਤਸਰ ਸਰੂਪ ਮੈਂ ਤੁਹਾਡੇ ਸਾਹਮਣੇ ਰੱਖਾਂ। ਜਦ ਇਸ ਢੰਗ ਦੀ ਜੋਦੜੀ ਕੀਤੀ ਹੈ, ਬਿਨੈ ਕੀਤੀ ਹੈ, ਔਰ ਬਾਰ ਬਾਰ ਕੀਤੀ ਹੈ, ਨਾਨਕ ਜੀ ਮੈਨੂੰ ਵੀ ਦੱਸੋ ਬ੍ਰਹਮ ਕੀ ਹੈ, ਮੈਨੂੰ ਵੀ ਦੱਸੋ ਰੱਬ ਨਾਲ ਜੁੜਨ ਦੀ ਯੁਗਤੀ ਕੀ ਹੈ, ਮੈਨੂੰ ਵੀ ਇਹ ਢੰਗ ਦੱਸੋ ਕਿ ਮੈਨੂੰ ਪਰਮਾਤਮਾ ਦਾ ਮਿਲਾਪ ਕਿਸ ਤਰੀਕੇ ਨਾਲ ਹੋਵੇ, ਔਰ ਮੇਰੀ ਜ਼ਿੰਦਗੀ ਵੀ ਸਫਲ ਕਰੋ, ਮੇਰਾ ਜੀਵਨ ਵੀ ਸਫਲ ਕਰੋ। ਬਹੁਤੀ ਜੋਦੜੀ ਕੀਤੀ, ਬੜੇ ਤਰਲੇ ਕੀਤੇ, ਆਖਰੀ ਉਮਰ ਦੇ ਵਿੱਚ ਪਿਤਾ ਕਾਲੂ ਜੀ ਨੂੰ ਬੜਾ ਪਸ਼ਚਾਤਾਪ ਹੋਇਆ ਕਿ ਜਿਸ ਨੂੰ ਮੈਂ ਪੁੱਤਰ ਸਮਝਦਾ ਰਿਹਾ, ਇਹ ਨਿਰਾ ਮੇਰਾ ਪੁੱਤਰ ਨਹੀਂ, ਇਹ ਤੇ ਕੋਈ ਇਲਾਹੀ ਜੋਤ ਹੈ। ਉਂਝ ਵੀ ਕਹਿੰਦੇ ਨੇ ਮਹਾਂਪੁਰਸ਼ਾਂ ਪਾਸੋਂ ਤਿੰਨ ਚਾਰ ਤਰ੍ਹਾਂ ਦੇ ਬੰਦੇ ਲਾਭ ਨਹੀਂ ਉਠਾ ਸਕਦੇ, ਪਹਿਲੇ ਮਾਂ ਬਾਪ, ਦੂਸਰੇ ਸ਼ਰੀਕ, ਤੀਸਰੇ ਲੰਗੋਟੀਏ ਯਾਰ, ਚੌਥੇ ਦੁਸ਼ਮਣ, ਇਹ ਲਾਭ ਨਹੀਂ ਉਠਾ ਸਕਦੇ, ਇਹ ਨੇੜੇ ਰਹਿੰਦੇ ਹੋਏ ਲਾਭ ਨਹੀਂ ਉਠਾ ਸਕਦੇ। ਜਿਹੜਾ ਲੰਗੋਟੀਆ ਯਾਰ ਹੁੰਦਾ ਉਹ ਕਹਿੰਦਾ ਲੈ ਸਾਡਾ ਬਾਲ ਸਖਾ ਮਿੱਤਰ ਸਾਡੇ ਨਾਲ ਖੇਡਦਾ ਸੀ, ਅੱਜ ਮਹਾਤਮਾ ਬਣ ਬੈਠਾ, ਨਹੀਂ ਗੱਲ ਮੈਂ, ਅਤੇ ਸ਼ਰੀਕ ਤੇ ਉਂਝ ਜਲਨ ਰੱਖਦੇ ਨੇ। ਮਾਂ ਬਾਪ ਆਪਣਾ ਬੱਚਾ ਸਮਝੀ ਜਾਂਦੇ ਨੇ, ਅਤੇ ਦੁਸ਼ਮਣ ਦੇ ਅੰਦਰ ਉਂਝ ਨਫ਼ਰਤ ਆਉਂਦੀ ਹੈ। ਇਸ ਵਾਸਤੇ ਚਾਰ ਤਰ੍ਹਾਂ ਦੇ ਜਿਹੜੇ ਬੰਦੇ ਨੇ, ਕਈ ਦਫ਼ਾ ਮਹਾਂਪੁਰਸ਼ਾਂ ਤੋਂ ਲਾਭ ਨਹੀਂ ਉਠਾਉਂਦੇ, ਜੈਸੇ ਕਿ 20 ਰੁਪਇਆ ਬਦਲੇ ਹੀ ਪਿਤਾ ਕਾਲੂ ਨੇ ਚਪੇੜਾਂ ਮਾਰੀਆਂ ਨੇ, ਪਰ ਰਾਏ ਬੁਲਾਰ ਕਹਿੰਦੇ ਤੂੰ 20 ਰੁਪਇਆ ਬਦਲੇ ਥੱਪੜ ਮਾਰੇ ਨੇ, ਮੈਂ ਸਾਰੀ ਜਾਇਦਾਦ ਗੁਰੂ ਨਾਨਕ ਦੇ ਬਚਨ ਤੋਂ ਕੁਰਬਾਨ ਕਰਨ ਵਾਸਤੇ ਤਿਆਰ ਹਾਂ। ਰਾਏ ਬੁਲਾਰ ਐਸਾ ਕਹਿੰਦਾ, ਉਹਦੀ ਗੱਲ ਕੁਛ ਹੋਰ ਹੈ, ਉਹਨੇ ਸਮਝਿਆ, ਲੇਕਿਨ ਆਖਰੀ ਸਮੇਂ ਪਿਤਾ ਕਾਲੂ ਨੂੰ ਵੀ ਸਮਝ ਪੈ ਗਈ ਵੀ 20 ਰੁਪਇਆ ਦੇ ਬਦਲੇ ਜਿਸ ਨੂੰ ਪੁੱਤਰ ਜਾਣ ਕੇ ਮੈਂ ਚਪੇੜਾਂ ਮਾਰੀਆਂ ਸਨ, ਇਹ ਗੱਲ ਕੁਛ ਹੋਰ ਹੈ, ਇਹ ਤੇ ਮਹਾਂਪੁਰਸ਼ ਹੈ, ਤੇ ਕੋਈ ਮਹਾਨ ਦੇਵ ਹੈ, ਮਹਾਨ ਆਤਮਾ ਹੈ, ਤੇ ਪ੍ਰਭੂ ਦੀ ਜੋਤ ਹੈ, ਤੂੰ ਜੋਦੜੀ ਕਰਨ ਲੱਗ ਪਿਆ, ਹਾਲਾਂਕਿ ਪਿਤਾ ਤੂੰ ਹੱਥ ਜੋੜਦਾ, ਨਾਨਕ ਜੀ ਮੈਨੂੰ ਵੀ ਦੱਸੋ। मेरी आत्मा भी रब नाल जोड़ो। तो पातशाह ने जिस ढंग नाल अपने पिता नूं समझाया है, भाई साहब भाई संतोख सिंह जी ने यह वार्ता बड़े सुचजे ढंग नाल छंदाबंदी दे च लिखी है, ते मैं नसर दे रूप दे च थोड़े सामने रखा। साहिबान उत्थे आख्या है भी हे बापू हे पिता, ऐ जिहड़ी बर्फ है ये है ते पानी हिम हिम करके उत्थे शब्द है, हिम कहिंदे ने बर्फ नूं, ये है ते पानी पर इस नूं कोई पानी कहिंदा नहीं, सारे कहिंदे ने बर्फ है बर्फ है। क्यों? पानी जम गया। ते कहिंदे जमे हुए पानी विच रवानी नहीं आउंदी, रुक जांदा, पानी जम जो गया। दो तरह की उत्थे साहिबां ने तशबीहां दित्तियां ने और ये भगती दे मार्ग विच उदाहरण दिता जांदा है। पानी नूं गर्म करिए और पानी जिस वक्त 100 डिग्री ते पहुँचता है तो भाप बनता है, उड़ता है, फिर उपर जाता है, हल्का हो जाता है, उपर उड़ता है। पर जे न्यूनतम तो भी थले चला जाए, जीरो तो भी थले, बहुत थले चला जाए तो बर्फ भी बन जाता, ये जम जाता है, है तो पानी, उन्हें भाप भी बनना है, उन्हें बर्फ भी बनना है। जे भाप बन गया तो उड़ेगा, तो जे बर्फ बन गया तो रुकिया रह जाएगा, उत्थे ही रहेगा। हुण इहनूं भाप जे बनाउणा है, मनुखी मन इहदियां विचारां दा प्रवास उच्चा होवे, तखयल बड़े उच्चे होवन, विचारां दे प्रवाह बड़े उच्चे होवन, और इतनियां उच्चियां विचारां कि सारा संसार थले रह जाए, तो कुदरती गल है फिर इस पाणी नूं उच्चा करना पएगा। कईआं दा मन विचार जरूर उच्चे हो जांदे ने, पर होंदे पता किस तरह ने, जैसे प्रेशर दा मारिया होया फुहारे दा पानी उच्चा ते उठदा है, पर धरती दी खिच दा मारिया फिर थले। कथा कीर्तन सुने है, वक्ती तौर ते गुबार आया जी कल तो शराब नहीं पीणी, अमृत छक लेना है, रहती है बहतियां आना है, उदों पता चलदा जद चौथे दिन बैठा है किसे बारज ते पी रहा है, कहिंदा उदों बचन कीता सी, अज थोड़ी कीता, उह ते फुहारे दा पानी है, अज वक्ती तौर ते उपर गया है फिर थले आ गए। कथा कीर्तन इसने सुनी है, महाराज दी कोई बाणी पढ़ रहा है या साखी सुन रहा है, अंदरों जोश जागे है, हे दाता आज तो बाद मैं तेरी मूर्ति विगाड़नी नहीं, अपनी मूर्ति विगाड़नी गुरु दी मूर्ति विगाड़नी, बस इतनी गल। पर चौथे दिन ही वैदा भुल जाता, फिर धरती खिंचती इस नूं थले, फिर गल खत्म हो जाती। मैं ऐसा भी देखदा कई अपने विचारां दे प्रवाह नूं 99 डिग्री तक भी लै जांदे, पर मैं इतनी अर्ज कर दिया 99 डिग्री ते भी पानी पानी है, पाप कोई नहीं बनेगा, आखरी एक डिग्री दी दौड़ होर भी चाहीदी है तां जाके गल बनदी। कई बंदे साधना बड़ी करदे ने बड़ी करदे ने ते कहिंदे ने गैनी जी गल ही कुछ नहीं बनी, अमृत वेले भी उठदे आ, जाप भी करदे आ, सब कुछ भी करदे आ, उहनां नूं मैं कहिंदा हुंना ये पानी थोड़ा शायद 80 डिग्री ते रह गया होना, 90 ते रह गया, गल इन्नी इस तो ज्यादा कुछ, जे 99 डिग्री ते भी रह गया है इस पानी ने उड़ना कोई नहीं, इन्हें भाप कोई नहीं बनना। लेकिन ये मतलब नहीं है कि भाप नहीं बन सकता, बन सकता, तू तप कर, और तप का मतलब ही है तपाना, भाव खला अगन तप ताओ, इनू अगन दे नाल तप दे नाल तशबीह जड़ी दिती गई है, नहीं विचारां नू तपाना है ताके ये भाव बन के उड़ सकन, ये प्रभु दे मंडल दे च पहुंच सकन, ये बुलंदियां नू छू सकन। ते भाप जदों उपर उठती है उदों ही वरसती है, उदों ही संसार नू हरा भरा कर दी है। जब किसी बंदे दे विचार बड़े बुलंद होंदे ने संसार वास्ते परोपकारी उही साबित होंदा, नीवे ख्यालां ते बंदे परोपकारी नहीं होंदे, दुराचारी होंदे ने, भावें उन्हां दे हथ दे च परोपकार दी जिम्मेवारी होवे तां वी दुराचार करनगे, क्योंकि बदलां वाली जिंदगी नहीं है, ये कोई उपर नहीं उठे थले ही पए ने। तो खैर साहिब श्री गुरु नानक देव जी महाराज समझा रहे ने, जे पानी भाप बन सकदा है तो पानी बर्फ भी बन सकदा है। बर्फ एक सख्त होंदी है, ठोस पत्थर दी तरह, कईआं दे मन बिल्कुल पत्थर दी तरह ठोस ने, बड़े सख्त ने, ਪਰ ਕਈਆਂ ਦੇ ਮਨ ਤੋਂ ਲੋਕਾਂ ਨੂੰ ਬੜੀ ਗਹਿਰੀ ਸੱਟ ਪਹੁੰਚਦੀ। ਕਿਉਂਕਿ ਪੱਥਰ ਜੇ ਕਿਸੇ ਨੂੰ ਮਾਰੀਏ, ਬਰਫ਼ ਦਾ ਡਲਾ ਕਿਸੇ ਨੂੰ ਮਾਰੀਏ ਤੇ ਬੜਾ ਭਾਰੀ ਜ਼ਖਮੀ ਉਸਨੂੰ ਕੀਤਾ ਜਾ ਸਕਦਾ। ਤੋ ਸਾਹਿਬ ਉੱਥੇ ਸਮਝਾਉਂਦੇ ਨੇ, ਹੇ ਪਿਤਾ, ਇਹ ਜਿਹੜਾ ਮਨ ਹੈ ਇਹ ਬਰਫ਼ ਦੀ ਤਰ੍ਹਾਂ ਜੰਮਿਆ ਹੋਇਆ। 13-14 ਸਫ਼ਿਆਂ 'ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਗਾਥਾ ਲਿਖੀ ਆ, ਪੜ੍ਹ ਲੈਣੀ। ਇਹ ਬਰਫ਼ ਦੀ ਤਰ੍ਹਾਂ, ਅਤੇ ਬਰਫ਼ ਦਾ ਕੰਮ ਕੀ ਹੈ? ਪਿਘਲਣਾ। ਬਰਫ਼ ਦਾ ਸੁਭਾਅ ਕੀ ਹੈ? ਪਿਘਲਣਾ। ਮਨ ਦਾ ਸੁਭਾਅ ਕੀ? ਇਹਦੇ 'ਚੋਂ ਫੁਰਨੇ ਨਿਕਲਣਗੇ, ਹਰ ਵਕਤ ਨਿਕਲਣਗੇ। ਅੱਠੇ ਪੈਰ ਕੋਈ ਨਾ ਕੋਈ ਫੁਰਨਾ ਮਨ ਦੇ 'ਚੋਂ ਨਿਕਲ ਰਿਹਾ। ਅਤੇ ਇੰਜ ਕਹਿ ਲਓ ਕਿ ਮਨ ਦਾ ਸੁਭਾਅ ਕੀ ਹੈ? ਫੁਰਨਿਆਂ ਨੂੰ ਜਨਮ ਦੇਣਾ। ਬਰਫ਼ ਦਾ ਸੁਭਾਅ ਕੀ ਹੈ? ਪਿਘਲਣਾ। ਮਨ ਹਰ ਥਾਂ 'ਤੇ ਪਿਘਲ ਜਾਂਦਾ, ਚੰਗੀ ਥਾਂ 'ਤੇ ਵੀ, ਮਾੜੀ ਥਾਂ 'ਤੇ ਵੀ। ਸਤਸੰਗ ਦੇ 'ਚ ਵੀ ਪਿਘਲੇਗਾ, ਪਖੰਡ ਦੇ 'ਚ ਵੀ ਪਿਘਲੇਗਾ। ਤੁਸੀਂ ਆਖੋਗੇ ਪਖੰਡ ਦੇ 'ਚ ਨਹੀਂ ਪਿਘਲਦਾ, ਮੈਂ ਦੇਖਿਆ ਪਖੰਡ ਦੇ 'ਚ ਵੀ ਪਿਘਲਦਾ। ਇਸ ਭੁਲੇਖੇ 'ਚ ਨਾ ਪੈਣਾ ਕਿ ਪਖੰਡ ਦੇ 'ਚ ਨਹੀਂ ਪਿਘਲਦਾ। ਮੈਂ ਨਿਰੰਕਾਰੀਆਂ ਦਾ ਜਲੂਸ ਦੇਖਿਆ ਦਿੱਲੀ ਦੇ 'ਚ ਲੰਘਦਾ ਹੋਇਆ, ਉਹਦੇ 'ਚ ਹਜ਼ਾਰਾਂ ਤਾਦਾਦ ਦੇ 'ਚ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ। ਔਰ ਨਿਰੰਕਾਰੀ ਉਹ ਜਿਸਨੇ ਅੱਜ ਤੋਂ ਗਾਲਬਨ 8-9 ਮਹੀਨੇ ਪਹਿਲੇ ਹੁਸ਼ਿਆਰਪੁਰ ਦੇ 'ਚ ਇੱਕ ਭਰੇ ਜਲਸੇ ਵਿੱਚ ਕਿਹਾ ਵੀ ਇਹ ਕਾਰ ਸੇਵਾ ਨਹੀਂ ਹਰਿਮੰਦਰ ਸਾਹਿਬ ਦੀ, ਇਹ ਬੇਕਾਰ ਸੇਵਾ ਹੈ। ਇਹ ਲਫ਼ਜ਼ ਸਨ ਉਸਦੇ, ਖੁੱਲ੍ਹੇ ਸ਼ਬਦ ਉਸਨੇ ਕਹੇ। ਇਹ ਗੱਲ ਵੱਖਰੀ ਹੈ ਕਿ ਬਾਅਦ 'ਚ ਉਸਨੇ ਖਿਮਾ ਵੀ ਮੰਗ ਲਈ, ਲੇਕਿਨ ਆਖੇ ਤਾਂ ਸਹੀ, ਉਹਨੇ ਸ਼ਬਦ ਭਰੇ ਜਲਸੇ 'ਚ ਆਖੇ। ਲੇਕਿਨ ਫਿਰ ਵੀ ਚੱਲਦੇ ਨੇ, ਪਖੰਡ ਦਾ ਅਸਰ ਪੈਂਦਾ, ਲਾਲਚ ਬੜਾ ਬਹੁਤ ਢੰਗ ਦਾ ਦਿੱਤਾ ਜਾਂਦਾ, ਪਹਿਰਾਵੇ ਦਾ ਅਸਰ ਹੋ ਜਾਂਦਾ, ਨਾਲ ਦੇ ਏਜੰਟਾਂ ਦਾ ਅਸਰ ਹੋ ਜਾਂਦਾ, ਇਸ਼ਤਿਹਾਰਬਾਜ਼ੀ ਦਾ ਅਸਰ ਹੋ ਜਾਂਦਾ, ਆਖਰ ਬੰਦਾ ਪ੍ਰੇਰਿਆ ਜਾਂਦਾ। ਗੱਲ ਜਿਹੜੀ ਉਹ ਇਤਨੀ ਹੈ। ਪਖੰਡ ਦਾ ਵੀ ਅਸਰ ਲਾਜ਼ਮੀ ਪੈਂਦਾ, ਹਰ ਹਾਲਤ 'ਚ ਪੈਂਦਾ, ਅਤੇ ਸਤਸੰਗ ਦਾ ਵੀ ਪੈਂਦਾ। ਬਰਫ਼ ਦਾ ਕੰਮ ਕੀ ਹੈ? ਪਿਘਲਣਾ। ਮਨ ਦਾ ਕੰਮ ਕੀ ਹੈ? ਪਿਘਲਣਾ। ਤੋ ਅਸੀਂ ਕੋਸ਼ਿਸ਼ ਇਹ ਕਰਨੀਏ ਚੰਗੀ ਥਾਂ 'ਤੇ ਪਿਘਲ ਸਕੇ, ਮਾੜੀ ਥਾਂ 'ਤੇ ਨਾ ਪਿਘਲ, ਬਸ ਇੰਨੀ ਗੱਲ। ਉੱਥੇ ਜਿਹੜੀ ਭਾਈ ਸਾਹਿਬ ਨੇ ਤਸ਼ਬੀਹ ਦਿੱਤੀ ਹੈ, ਕਮਾਲ ਕਰ ਦਿੱਤੀ ਹੈ, ਬਈ ਦੋ ਭਾਂਡੇ ਹੋਵਨ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਆਪਣੇ ਪਿਤਾ ਨੂੰ, ਦੋ ਭਾਂਡੇ ਹੋਵਨ, ਦੋ ਬਰਤਨ, ਅਤੇ ਇੱਕ ਬਰਤਨ ਦੇ 'ਚ ਪਾਣੀ ਗੰਦਾ ਹੋਵੇ, ਬਦਬੂਦਾਰ, ਬਿਸ਼ਟੇ ਵੱਲ, ਕੀੜੇ ਵੀ ਉਸਦੇ 'ਚ ਘੁੰਮ ਰਹੇ ਹੋਵਨ। ਅਤੇ ਸਾਹਿਬ ਕਹਿੰਦੇ ਨੇ ਮੇਰੇ ਹੱਥ ਦੇ 'ਚ ਹੋਵੇ ਬਰਫ਼ ਦਾ ਡਲਾ, ਉਸ ਬਰਫ਼ ਦੇ ਡਲੇ ਨੂੰ ਪਾ ਦੇਈਏ ਗੰਦੇ ਪਾਣੀ ਦੇ 'ਚ, ਹੋਵੇਗਾ ਕਿ ਪਿਘਲ ਪਿਘਲ ਕੇ ਗੰਦੇ ਪਾਣੀ ਦਾ ਰੂਪ ਬਣ ਜਾਣਾ। ਪਰ ਦੂਜੇ ਭਾਂਡੇ ਵਿੱਚ ਹੋਵੇ ਪਾਣੀ ਨਿਰਮਲ, ਉਸ ਦੇ 'ਚ ਸੈਂਟ ਅਤਰ ਵੀ ਪਾਇਆ ਗਿਆ ਹੋਵੇ, ਅਤੇ ਪਾਣੀ ਦੀ ਸੁਗੰਧੀ ਆ ਰਹੀ ਹੋਵੇ, ਖੁਸ਼ਬੂ ਆ ਰਹੀ ਹੋਵੇ, ਪਾਣੀ ਬੜਾ ਨਿਰਮਲ ਹੋਵੇ, ਬੜਾ ਸ਼ਫਾਫ ਹੋਵੇ, ਅਤੇ ਉਸ ਬਰਫ਼ ਦੇ ਡਲੇ ਨੂੰ ਪਾ ਦੇਈਏ ਜੇ ਉਸ ਸੁਗੰਧਿਤ ਜਲ ਦੇ 'ਚ, ਪਵਿੱਤਰ ਜਲ ਦੇ 'ਚ, ਫਿਰ ਕੀ ਹੋਵੇਗਾ? ਉਸ ਬਰਫ਼ ਦੇ ਡਲੇ ਨੇ ਪਿਘਲ ਪਿਘਲ ਕੇ ਨਿਰਮਲ ਪਾਣੀ ਦਾ ਰੂਪ ਹੋ ਜਾਣਾ, ਸੁਗੰਧਿਤ ਜਲ ਦਾ ਰੂਪ ਹੋ ਜਾਣਾ। ਇਸ ਢੰਗ ਨਾਲ ਆਪਣੇ ਪਿਤਾ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਮਝਾਇਆ। ਇਸ ਮਨ ਨੂੰ ਪਾ ਦੇਈਏ ਨਾ ਵਿਸ਼ਿਆਂ ਦੇ 'ਚ, ਸੰਸਾਰ ਦੇ ਰਸਾਂ ਦੇ 'ਚ, ਅਤੇ ਪਿਘਲ ਪਿਘਲ ਕੇ ਇਹ ਵਿਸ਼ਈ ਹੋ ਜਾਂਦਾ, ਇਹ ਵਾਸ਼ਨਾ ਦਾ ਰੂਪ ਬਣ ਜਾਂਦਾ। ਪਰ ਇਸੇ ਹੀ ਮਨ ਨੂੰ ਜੇ ਪਾ ਦੇਈਏ ਗੁਰਬਾਣੀ ਵਿੱਚ, ਤੇ ਪਿਘਲ ਪਿਘਲ ਕੇ ਇਹੀ ਗੁਰੂ ਦਾ ਰੂਪ ਹੋ ਜਾਂਦਾ, ਇਹੀ ਨਿਰੰਕਾਰ ਦਾ ਰੂਪ ਹੋ ਜਾਂਦਾ, ਇਹੀ ਈਸ਼ਵਰ ਦਾ ਰੂਪ ਹੋ ਜਾਂਦਾ। ਔਰ ਜਿਸ ਵਕਤ ਪਿਘਲ ਕੇ ਈਸ਼ਵਰ ਦਾ ਰੂਪ ਹੋ ਜਾਂਦਾ, ਉੱਥੇ ਹੀ ਜਾਪਦਾ ਸਾਹਿਬਾਂ ਨੇ ਕਿਹਾ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੂੰ ਤੇ ਜੋਤ ਸਰੂਪ ਹੋ ਸਕਦਾ, ਪਿਘਲ ਕਿੱਥੇ ਰਿਹਾ? ਕਿਹੜੀ ਥਾਂ 'ਤੇ ਪਿਘਲ ਰਿਹਾ? ਕਿਹੜੀ ਥਾਂ 'ਤੇ ਆਪਣੀ ਹਸਤੀ ਨੂੰ ਜੋ ਹੈ ਮਲੀਨ ਕਰ ਰਿਹਾ, ਲਿਪਾਇਮਾਨ ਕਰ ਰਿਹਾ? ਤੂੰ ਇੱਥੇ ਨਹੀਂ ਪਿਘਲਣਾ ਸੀ, ਕਿਸੇ ਹੋਰ ਥਾਂ 'ਤੇ ਪਿਘਲਣਾ ਸੀ। ਔਰ ਮੈਂ ਇਤਨੀ ਅਰਜ਼ ਕਰਦਿਆਂ, ਹਰ ਮਹਿਫਿਲ ਦੇ 'ਚ ਮਨ ਪਿਘਲਦਾ, ਹਰ ਥਾਂ 'ਤੇ ਮਨ ਪਿਘਲੇਗਾ, ਸੰਸਾਰ ਵਿੱਚ ਕੋਈ ਐਸੀ ਥਾਂ ਨਹੀਂ ਜਿੱਥੇ ਮਨ ਨਾ ਪਿਘਲੇ। ਤੋ ਭਾਵੇਂ ਗਲਤ ਥਾਂ 'ਤੇ ਬੈਠੀਏ, ਆਪਣੇ ਵਿਚਾਰਾਂ ਨੂੰ ਸਹੀ ਕਰ ਸਕੀਏ, ਤੋ ਮਨ ਫਿਰ ਸਹੀ ਥਾਂ 'ਤੇ ਪਿਘਲੇਗਾ, ਫਿਰ ਮਨ ਗੁਰੂ ਦੀ ਮੂਰਤੀ ਬਣਾ ਰਹੇਗਾ, ਗੁਰੂ ਦਾ ਰੂਪ ਬਣ ਜਾਏਗਾ। ਜਿਨ੍ਹਾਂ ਨੂੰ ਪਾਤਸ਼ਾਹ ਕਹਿੰਦੇ ਸਨ ਇਹ ਮੇਰਾ ਆਪਣਾ ਰੂਪ ਹੈ, ਅਤੇ ਜਿਨ੍ਹਾਂ ਨੂੰ ਕਹਿੰਦੇ ਸਨ ਇਹ ਮੇਰਾ ਆਪਣਾ ਰੂਪ ਨਹੀਂ ਹੈ, ਗੱਲ ਜਿਹੜੀ ਇਹ ਅੰਦਰੋਂ ਇਤਨੀ ਆਉਂਦੀ ਸੀ ਕਿ ਉਹਨਾਂ ਦਾ ਮਨ ਗੁਰਬਾਣੀ ਵਿੱਚ ਪਿਘਲ ਗਿਆ ਹੁੰਦਾ ਸੀ, ਇਤਨਾ ਪਿਘਲ ਗਿਆ ਹੁੰਦਾ ਸੀ ਕਿ ਗੁਰੂ ਦਾ ਰੂਪ ਹੋ ਗਏ ਹੁੰਦੇ ਸਨ, ਅਤੇ ਸਤਿਗੁਰੂ ਵੀ ਮਾਣ ਨਾਲ ਕਹਿ ਦਿੱਤਾ ਕਰਦੇ ਸਨ ਨਹੀਂ ਇਹ ਤਾਂ ਮੇਰਾ ਆਪਣਾ ਹੀ ਰੂਪ ਹੈ, ਮੇਰੇ ਵਿੱਚ ਪਿਘਲਿਆ। ਇਸਨੇ ਆਪਣੀ ਹਸਤੀ ਮੇਰੇ ਵਿੱਚ ਪਿਘਲਾਈ ਹੈ, ਇਹ ਮੇਰਾ ਰੂਪ ਬਣ ਗਿਆ। ਇਸ ਵਾਸਤੇ ਐਸੇ ਸਰੂਪ ਦਿੱਤੇ ਗੁਰੂ ਅਕਸਰ ਮਾਣ ਕਰਦੇ ਰਹੇ। ਤੋ ਮੈਂ ਇੱਥੋਂ ਗੱਲ ਆਰੰਭ ਕੀਤੀ ਸੀ ਕਿ ਇਹ ਜਿਹੜਾ ਮਨ ਹੈ ਇੱਕ ਬਹੁਤ ਪ੍ਰਬਲ ਸ਼ਕਤੀ ਹੈ ਬੰਦੇ ਕੋਲ, ਇਤਨੀ ਪ੍ਰਬਲ ਸ਼ਕਤੀ ਹੈ ਕਿ ਇਹ ਮੰਨੇ ਤੇ ਰੱਬ ਹੈ, ਇਹ ਨਾ ਮੰਨੇ ਤੇ ਕੋਈ ਰੱਬ ਨਹੀਂ। ਇਹ ਮੰਨੇ ਤੇ ਗੁਰੂ ਹੈ, ਇਹ ਨਾ ਮੰਨੇ ਤੇ ਕੋਈ ਗੁਰੂ ਨਹੀਂ। ਇਹ ਮੰਨੇ ਤੇ ਕੀਰਤਨ ਦਾ ਰਸ ਹੈ, ਨਾਮ ਜਪਣ ਦਾ ਰਸ ਹੈ, ਤੇ ਜੇ ਇਹ ਨਾ ਮੰਨੇ ਤੇ ਕੋਈ ਰਸ ਨਹੀਂ। ਤੇ ਬਾਬਾ ਫਰੀਦ ਕਹਿੰਦੇ ਨੇ, ਮੈਂ ਮਤ ਦੇ ਕੇ ਥੱਕ ਗਿਆ, ਬੋਲ ਬੋਲ ਕੇ ਥੱਕ ਗਿਆ, ਮਨੁੱਖਾਂ ਦੇ ਮਨ ਨੇ ਇੱਕ ਵੀ ਨਹੀਂ ਸੁਣੀ, ਇੱਕ ਵੀ ਨਹੀਂ ਮੰਨੀ। ਫਰੀਦਾ ਕੂਕੇ ਦੀਆਂ ਚਾਂਗੇ ਦੀਆਂ ਮਤੀ ਦੇਂਦੀਆਂ ਨਿਤ, ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਚਿਤ। ਬਾਬਾ ਫਰੀਦ ਕਹਿੰਦੇ ਨੇ, ਮਤ ਦੇ ਕੇ ਮੈਂ ਥੱਕ ਗਿਆ, ਸਮਝਾ ਸਮਝਾ ਕੇ ਮੈਂ ਥੱਕ ਗਿਆ, ਪਰ ਜਿਨ੍ਹਾਂ ਦੇ ਦਿਲ ਦਿਮਾਗ ਨੂੰ ਸ਼ੈਤਾਨ ਨੇ ਪੁੱਠੇ ਪਾਸੇ ਪਾਇਆ, ਮੇਰੀ ਗੱਲ ਕਿੱਥੇ ਸੁਣਦੇ ਨੇ, ਮੇਰੀ ਗੱਲ ਕਿੱਥੇ ਮੰਨਦੇ ਨੇ। ਤੋ ਕਹਿੰਦੇ ਨੇ, ਇਹ ਜਿਹੜਾ ਮਨ ਹੈ ਇਹਦਾ ਹਿੱਸਾ ਬਹੁਤ ਹੈ, ਔਰ ਇਹਦੇ ਹਿੱਸੇ ਵਿੱਚ ਪੁੱਤਰ ਵੀ ਬੈਠੇ ਨੇ, ਮਿੱਤਰ ਵੀ ਬੈਠੇ ਨੇ, ਪਤਨੀ ਵੀ ਬੈਠੀ ਹੈ, ਸਾਰੇ ਬੈਠੇ ਨੇ। ਮਨ ਵਿੱਚ ਕੋਈ ਐਸਾ ਸਿੰਘਾਸਣ ਨਹੀਂ, ਕੋਈ ਐਸੀ ਥਾਂ ਨਹੀਂ ਜਿੱਥੇ ਗੁਰੂ ਬੈਠਾ ਹੋਵੇ, ਗੁਰਬਾਣੀ ਦਾ ਰਸ ਬੈਠਾ ਹੋਵੇ, ਈਸ਼ਵਰ ਬੈਠਾ ਹੋਵੇ, ਪਰਮਾਤਮਾ ਬੈਠਾ ਹੋਵੇ। ਸਤਸੰਗ ਕਰਨ ਦਾ ਮਤਲਬ ਇੰਨਾ ਹੈ ਕਿ ਜਿਸ ਢੰਗ ਨਾਲ ਅਸੀਂ ਘਰ ਨੂੰ ਆਪਣੇ ਮਨ ਦਾ ਹਿੱਸਾ ਮੰਨਿਆ ਹੋਇਆ, ਗੁਰੂ ਨੂੰ ਵੀ ਆਪਣੇ ਮਨ ਦਾ ਹਿੱਸਾ ਮੰਨ ਲਈਏ। ਤੇ ਧੰਨਤਾ ਦੇ ਯੋਗ ਨੇ, ਪੂਜਣ ਯੋਗ ਨੇ ਉਹ ਗੁਰੂ ਕੇ ਸਿੱਖ ਜਿਨ੍ਹਾਂ ਦੇ ਮਨ ਨੇ ਗੁਰੂ ਨੂੰ ਮੰਨ ਲਿਆ, ਜਿਨ੍ਹਾਂ ਦੇ ਮਨ ਨੇ ਈਸ਼ਵਰ ਨੂੰ ਮੰਨ ਲਿਆ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣਿਆ। ਇਧਰੋਂ ਬੰਦੇ ਦਾ ਮਨ ਮੰਨਦਾ, ਇਧਰੋਂ ਮਨੁੱਖ ਰੱਬ ਨੂੰ ਜਾਣ ਲੈਂਦਾ, ਈਸ਼ਵਰ ਨੂੰ ਜਾਣ ਲੈਂਦਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ, ਤੁਸੀਂ ਆਪਣੇ ਮਨ ਨੂੰ ਮਨਾ ਸਕੋ, ਮਨ ਨੂੰ ਰਾਜ਼ੀ ਕਰਨ ਵਿੱਚ ਸਮਰੱਥ ਹੋ ਸਕੋ। ਗੁਰੂ ਸਹਾਇਕ ਹੋਵੇ ਕਿ ਤੁਹਾਡਾ ਮਨ ਗੁਰੂ ਨੂੰ ਗੁਰੂ ਕਰਕੇ ਮੰਨ ਲਵੇ, ਈਸ਼ਵਰ ਨੂੰ ਈਸ਼ਵਰ ਕਰਕੇ ਮੰਨ ਲਵੇ, ਜੈਸੇ ਕਿ ਸੰਸਾਰ ਨੂੰ ਸੰਸਾਰ ਕਰਕੇ ਮੰਨਿਆ ਹੋਇਆ, ਮਿੱਤਰਾਂ ਨੂੰ ਮਿੱਤਰਾਂ ਮਿੱਤਰ ਕਰਕੇ ਮੰਨਿਆ ਹੋਇਆ, ਇਸੇ ਤਰੀਕੇ ਨਾਲ ਹੀ ਗੁਰੂ ਨੂੰ ਗੁਰੂ ਕਰਕੇ ਮੰਨ ਲਵੇ। ਤੇ ਜਿਸ ਦਿਨ ਗੁਰੂ ਨੂੰ ਗੁਰੂ ਕਰਕੇ ਮੰਨ ਲਿਆ, ਉਸ ਦਿਨ ਗੁਰੂ ਦੀ ਹਰ ਗੱਲ ਚੰਗੀ ਲੱਗੇਗੀ, ਹਰ ਗੱਲ ਮਿੱਠੀ ਲੱਗੇਗੀ, ਹਰ ਗੱਲ ਵਿੱਚ ਰਹਿਸ ਤੇ ਕੋਈ ਰਮਜ਼ ਹੋਵੇਗੀ, ਹਰ ਗੱਲ ਪ੍ਰੇਰਣਾਦਾਇਕ ਹੋਵੇਗੀ, ਤੇ ਹਰ ਗੱਲ ਇੰਜ ਪ੍ਰਤੀਤ ਹੋਵੇਗੀ ਜੈਸੇ ਆਨੰਦ ਦਾ ਸੋਮ ਹੈ, ਸੁੱਖ ਦਾ ਸੋਮ ਹੈ। ਇਤਨੇ ਬਚਨ ਇਸ ਵਕਤ ਪ੍ਰਵਾਨ ਕਰਨੇ, ਭੁੱਲਾਂ ਚੁੱਕਾ ਮਾਫ, ਜੋ ਕੁਛ ਆਪਨੇ ਸਰਵਨ ਕੀਤਾ, ਦਾਤਾ ਮੇਰੇ ਹਿਸਤੇ ਹਿਰਦੇ ਚ ਵਸਾਵੇ ਤੇ ਆਪ ਦੇ ਹਿਰਦੇ ਚ ਵੀ, ਤਾਂ ਕਿ ਇਹ ਸੁਣੀ ਹੋਈ ਗੱਲਾਂ ਸਾਰੀਆਂ ਸਾਡੇ ਮਨ ਦਾ ਹਿੱਸਾ ਬਣ ਸਕਣ। ਗੱਜ ਕੇ ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਹੰ ਗੁਰਪ੍ਰਸਾਦ, ਮੋਹ ਕੁਚਰੇ ਸਾਸਤਰ ਖਟ ਪਿੰਗ ਗਿਰਨ ਚੜ ਜਾਏ, ਅੰਧ ਲਖੇ ਬਦਰੋ ਸੁਣੇ, ਜੋ ਕਾਲ ਕਿਰਪਾ ਕਰਾਏ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਈ ਤਿਹਾ ਹੋ ਕਰੀ ਵਖਿਆ। ਸਨਮਾਨਯੋਗ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਕੋ ਲੋਚੇ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਅਧੂਰੇ ਭਾਗ ਨਾਲ ਕੋਈ ਸੰਸਾਰ ਦੀ ਵਸਤੂ ਮਿਲ ਸਕਦੀ ਹੈ, ਪੂਰਨ ਭਾਗ ਨਾਲ ਕੋਈ ਪੂਰਨ ਚੀਜ਼ ਮਿਲ ਸਕਦੀ ਹੈ। ਦਰਸ਼ਨ ਕੀ ਨੇ ਉਸ ਪਰਿਪੂਰਨ ਪਰਮਾਤਮਾ ਦੇ, ਅੱਜ ਤੱਕ ਐਸਾ ਸਮਝਿਆ ਗਿਆ ਕਿ ਈਸ਼ਵਰ ਕਿਸੇ ਮਨੁੱਖ ਦੇ ਰੂਪ ਵਿੱਚ ਸਾਹਮਣੇ ਆਉਂਦਾ, ਔਰ ਐਸੇ ਸਿੱਖ ਵੀ ਮਿਲਦੇ ਨੇ, ਅਸੀਂ ਗੁਰੂ ਦੇ ਦਰਸ਼ਨ ਕੀਤੇ ਨੇ, ਅਤੇ ਜੇ ਐਸਾ ਆਖਿਆ ਜਾਏ ਵੀ ਗੁਰੂ ਦੇ ਦਰਸ਼ਨ ਕੀਤੇ ਨੇ, ਤਾਂ ਇਹਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਕੋਈ ਹੋਰ ਹੈ ਜਿਹਦੇ ਦਰਸ਼ਨ ਕੀਤੇ ਗਏ ਨੇ। ਕਈ ਐਸੇ ਵੀ ਮਿਲਦੇ ਨੇ ਭਗਵਾਨ ਦੇ ਦਰਸ਼ਨ ਹੋਏ ਨੇ, ਪਰਮਾਤਮਾ ਦੇ ਦਰਸ਼ਨ ਹੋਏ ਨੇ, ਤਾਂ ਥੋੜ੍ਹਾ ਜਿਹਾ ਇਸ ਵਿਸ਼ੇ ਦੇ ਉੱਤੇ ਅੱਜ ਵਿਚਾਰ ਆਪ ਜੀ ਦੇ ਸਾਹਮਣੇ ਰੱਖੀਏ ਕਿ ਈਸ਼ਵਰ ਕੋਈ ਵਿਅਕਤੀ ਨਹੀਂ ਹੈ, ਈਸ਼ਵਰ ਕੋਈ ਮਨੁੱਖ ਨਹੀਂ ਹੈ, ਉਹ ਇੱਕ ਸ਼ਕਤੀ ਹੈ ਜਿਹਦੇ ਆਸਰੇ 'ਤੇ ਖੰਡ ਅਤੇ ਬ੍ਰਹਿਮੰਡ ਖੜ੍ਹੇ ਨੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਮਕੱਲੀ ਰਾਗ ਦੇ ਗਾਲਬਨ ਦੂਸਰੇ ਤੀਸਰੇ ਸ਼ਬਦ ਵਿੱਚ ਇੱਕ ਸਵਾਲੀਆ ਫਿਕਰਾ ਸੰਸਾਰ ਦੇ ਸਾਹਮਣੇ ਰੱਖਿਆ ਕਿ ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਹੇ ਈਸ਼ਵਰ, ਜਿਸ ਘਰ ਵਿੱਚ ਤੂੰ ਰਹਿੰਦਾ ਉਹਨੂੰ ਦਰ ਕਿਹੜਾ ਲੱਗਿਆ, ਕਿਹੜਾ ਦਰਵਾਜ਼ਾ, ਫਿਰ ਰਸਤਾ ਕਿਹੜਾ। ਇੱਕ ਬੰਦਾ ਗੁਰਦੁਆਰੇ ਜਾਂਦਾ, ਕਹਿੰਦਾ ਮੈਂ ਗੁਰੂ ਦੇ ਘਰੋਂ ਹੋ ਕੇ ਆਇਆ। ਇੱਕ ਬੰਦਾ ਮੰਦਰ ਵਿੱਚ ਜਾਂਦਾ ਅਤੇ ਕਹਿੰਦਾ ਮੈਂ ਭਗਵਾਨ ਦੇ ਦਰਸ਼ਨ ਕਰ ਆਇਆ। ਇੱਕ ਬੰਦਾ ਮਸਜਿਦ ਦੇ ਚਲਾ ਜਾਂਦਾ, ਕਹਿੰਦਾ ਮੈਂ ਖੁਦਾ ਦੇ ਘਰੋਂ ਹੋ ਕੇ ਆਇਆ। ਪਰ ਇੱਥੇ ਹੁਣ ਸਵਾਲ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਖੁਦਾ ਦੇ ਘਰੋਂ ਹੋ ਕੇ ਆਇਆ ਹੈ ਭਾਵੇਂ, ਲੇਕਿਨ ਖੁਦਾ ਨੂੰ ਮਿਲ ਕੇ ਨਹੀਂ ਆਇਆ। ਇਹ ਭਗਵਾਨ ਦੇ ਘਰੋਂ ਭਾਵੇਂ ਹੋ ਕੇ ਆਇਆ ਹੈ, ਪਰ ਭਗਵਾਨ ਦਾ ਇਹਨੂੰ ਕੋਈ ਪਤਾ ਨਹੀਂ। ਇਹ ਗੁਰਦੁਆਰੇ ਹੋ ਕੇ ਆਇਆ ਹੈ, ਲੇਕਿਨ ਗੁਰੂ ਨੂੰ ਮਿਲੇ ਬਿਨਾਂ ਹੀ ਆ ਗਿਆ, ਗੁਰੂ ਦਾ ਇਸ ਨੂੰ ਕੋਈ ਮਿਲਾਪ ਨਹੀਂ। ਤਾਂ ਸਾਹਿਬ ਕਹਿੰਦੇ ਨੇ ਜਿਤ ਦਰ ਵਸੇ ਕਵਨ ਦਰ ਕਹੀਏ, ਜਿਸ ਦਰ ਵਿੱਚ ਤੂੰ ਰਹਿੰਦਾ ਉਹ ਦਰ ਕਿਹੜਾ ਹੈ, ਕਿੱਥੇ ਹੈ। ਸੋ ਦਰ ਦਾ ਜਿਹੜਾ ਸ਼ਬਦ ਹੈ ਇਹ ਤਿੰਨ ਦਫ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਜਪਜੀ ਸਾਹਿਬ, ਰਹਿਰਾਸ ਸਾਹਿਬ ਅਤੇ ਫਿਰ ਆਸਾ ਰਾਗ ਵਿੱਚ। ਇਹ ਇੱਕੋ ਹੀ ਸ਼ਬਦ ਥੋੜ੍ਹੀ ਜਿਹੀ ਤਬਦੀਲੀ ਦੇ ਨਾਲ ਤਿੰਨ ਥਾਵਾਂ 'ਤੇ ਆਇਆ ਔਰ ਬੜੀ ਅਹਿਮੀਅਤ ਰੱਖਦਾ। ਸੋ ਦਰ ਉਹ ਘਰ ਕਿਹੋ ਜਿਹਾਂ ਦਾ, ਹੇ ਕਾਦਰ ਕਰੀਮ, ਜਿੱਥੇ ਬੈਠ ਕੇ ਤੂੰ ਸਾਰੇ ਜਗਤ ਦੀ ਸੰਭਾਲ ਕਰਦਾ, ਪ੍ਰਿਤਪਾਲਣਾ ਕਰਦਾ, ਉਹ ਘਰ ਕਿਹੜਾ ਹੈ ਅਤੇ ਉਸ ਘਰ ਨੂੰ ਦਰਵਾਜ਼ਾ ਕਿਹੜਾ ਹੈ, ਰਸਤਾ ਕਿਹੜਾ ਹੈ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਹ ਕੇਂਦਰੀ ਸਤਾ ਕਿਹੜੀ ਹੈ, ਉਹ ਮਰਕਜ਼ ਕਿਹੜਾ ਹੈ ਜਿੱਥੇ ਬੈਠ ਕੇ ਤੂੰ ਸਾਰੇ ਜਗਤ ਦੀ ਸੰਭਾਲ ਕਰਦਾ, ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ। ਅਕਸਰ ਅਧਿਆਤਮਕ ਰਸਤੇ 'ਤੇ ਚੱਲਦੇ ਹੋਏ ਪਾਂਧੀ ਦੇ ਅੰਦਰ ਇਹ ਸਵਾਲ ਪੈਦਾ ਹੋ ਜਾਂਦਾ, ਇਹ ਖਿਆਲ ਉਸਦੇ ਅੰਦਰੋਂ ਜਾਗ ਪੈਂਦਾ, ਵਾਕਈ ਉਹ ਆਸਣ ਕਿਹੜਾ ਹੈ ਜਿੱਥੇ ਬੈਠ ਕੇ ਉਹ ਸਾਰੇ ਜੀਵਾਂ 'ਤੇ ਦ੍ਰਿਸ਼ਟੀ ਰੱਖਦਾ। ਭਾਵੇਂ ਉਸ ਸੋਦਰ ਦਾ ਨਕਸ਼ਾ ਵੀ ਇਸੇ ਇੱਕ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖਿੱਚਿਆ ਕਿ ਉੱਥੇ ਕੀ ਹੋ ਰਿਹਾ, ਉਸ ਦਰ ਦੀ ਸ਼ੋਭਾ ਕੌਣ ਕੌਣ ਬਣੇ ਹੋਏ ਨੇ, ਉਸ ਦਰ ਦੀ ਮਹਿਮਾ ਕੌਣ ਗਾਇਨ ਕਰ ਰਹੇ ਨੇ, ਔਰ ਉਸ ਦਰ ਦੀ ਕਿਸ ਨੂੰ ਪ੍ਰਾਪਤੀ ਹੈ। ਸੋਦਰ ਦੇ ਇਸ ਸ਼ਬਦ ਵਿੱਚ ਸਾਰੀ ਵਿਆਖਿਆ ਕਰ ਦਿੱਤੀ, ਲੇਕਿਨ ਇਸ ਤੋਂ ਥੋੜ੍ਹਾ ਜਿਹਾ ਇੱਕ ਵੱਖ ਰੂਪ ਇਸ ਸ਼ਬਦ ਨੂੰ ਦਿੱਤਾ ਜਿਹੜਾ ਇਹ ਰਾਮਕੱਲੀ ਰਾਗ ਵਿੱਚ ਹੈ। ਮਹਾਰਾਜ ਕਹਿੰਦੇ ਨੇ ਦਰਾਂ ਦੇ ਅੰਦਰ ਜਿਹੜਾ ਇੱਕ ਦਰ ਹੈ, ਗੁਪਤ ਦਰ ਹੈ, ਇਸ ਦਰ ਤੱਕ ਕੌਣ ਪਹੁੰਚਿਆ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਅਤੇ ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਦੂਸਰੀ ਪੰਕਤੀ ਹੈ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਜਿਸ ਦਰ ਨੂੰ ਲੱਭਦਾ ਲੱਭਦਾ ਮੈਂ ਉਦਾਸੀ ਹੋ ਗਿਆ, ਉਪਰਾਮ ਹੋ ਗਿਆ, ਮੈਨੂੰ ਕੋਈ ਆਣ ਕੇ ਦੱਸੇ ਉਹਦਾ ਘਰ ਕਿਹੜਾ, ਉਸਦਾ ਦਰ ਕਿਹੜਾ। ਉਦਾਸੀ ਤੋਂ ਕੋਈ ਉਦਾਸੀ ਭੇਖ ਜਾਂ ਉਦਾਸੀ ਪੰਥ ਨਾ ਲੈ ਲੈਣਾ ਆਪ। ਜਿਸ ਦਰ ਕਾਰਨ ਫਿਰਾਂ ਉਦਾਸੀ, ਸਾਡੀ ਜਿਹੜੀ ਉਦਾਸੀਨ ਸੰਪਰਦਾ ਹੈ ਉਹ ਗੁਰੂ ਨਾਨਕ ਨੂੰ ਇਸ ਪੰਕਤੀ ਦੇ ਆਧਾਰ 'ਤੇ ਉਦਾਸੀ ਮੰਨਦੇ ਨੇ ਬਹੁਤ ਸਾਰੇ। ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੇ। ਉਦਾਸੀ ਦਾ ਮਤਲਬ ਹੈ ਸੰਸਾਰ ਤੋਂ ਉਦਾਸ ਰਹਿਣਾ। ਸੰਸਾਰ ਵਿੱਚ ਕੁਛ ਵੀ ਐਸਾ ਨਹੀਂ ਕਿ ਰਸ ਦੇ ਸਕੇ ਜਾਂ ਤਵੱਜਾ ਦਾ ਮਰਕਜ਼ ਬਣ ਸਕੇ। ਤੋ ਜਦ ਬੰਦਾ ਸੰਸਾਰ ਤੋਂ ਉਪਰਾਮ ਆਉਂਦਾ ਹੈ ਉਹਨੂੰ ਕਹਿੰਦੇ ਨੇ ਇਹਦੀ ਬਿਰਤੀ ਉਦਾਸ ਹੋ ਗਈ ਹੈ, ਉਪਰਾਮ ਹੋ ਗਏ। ਇਹ ਸ਼ਬਦ ਸਿੱਧ ਗੋਸ਼ ਦੇ 'ਚ ਵੀ ਮੌਜੂਦ ਨੇ। ਸਿੱਧ ਗੋਸ਼ ਦੇ ਅੰਦਰ ਚਰਪਟ ਨਾਥ ਜੋ ਗੋਰਖ ਦਾ ਚੇਲਾ ਹੈ ਉਹ ਸਾਹਿਬਾਂ ਦੇ ਉੱਤੇ ਕੁਛ ਸਵਾਲ ਕਰਦਾ ਹੈ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਤਵੱਜਾ ਬਖਸ਼ ਨੇ, ਗੁਰੂ ਨਾਨਕ ਦੇਵ ਜੀ ਨੂੰ ਇੱਥੇ ਜੋਗੀ ਉਦਾਸੀ ਕਹਿ ਰਹੇ ਨੇ। ਸ਼ਾਇਦ ਇਸ ਵਾਸਤੇ ਕਿ ਬਾਬੇ ਨੇ ਜਿਹੜੇ ਵਸਤਰ ਪਹਿਨੇ ਸਨ ਉਹ ਭਗਵੇ ਸਨ। ਸਾਹਿਬ ਦੇ 'ਚ ਇਹ ਖੂਬੀ ਸੀ, ਜਿਸ ਵਕਤ ਕਿਸੇ ਮਤ ਦੇ ਬੰਦੇ ਨੂੰ ਸਮਝਾਉਣਾ ਹੈ ਤਾਂ ਉਹਦੀ ਬੋਲੀ ਦੇ 'ਚ, ਉਹਦੇ ਧਰਮ ਗ੍ਰੰਥਾਂ ਦੇ ਰਾਹੀਂ ਅਤੇ ਕਿਸੇ ਹੱਦ ਤੱਕ ਉਸਦੇ ਭੇਖ ਦੇ ਰਾਹੀਂ। ਜਿਸ ਵਕਤ ਬਾਬਾ ਜੀ ਮੱਕਾ ਗਏ ਨੇ ਤਾਂ ਭੇਖ ਸੂਫੀਆਂ ਵਾਲਾ ਸੀ। ਆਸਾ ਹੱਥ ਕਿਤਾਬ ਕੱਛ ਕੂਜ਼ਾ ਬਾਂਗ ਮੁਸੱਲਾ ਧਾਰੀ, ਇਹ ਭੇਖ ਸੀ ਗੁਰੂ ਨਾਨਕ ਦਾ। ਜਿਸ ਵਕਤ ਜੋਗੀਆਂ ਕੋਲ ਗਏ ਨੇ ਤਾਂ ਸਤਿਗੁਰੂ ਦੇਵ ਜੀ ਦਾ ਜਿਹੜਾ ਲਿਬਾਸ ਸੀ ਉਹ ਭਗਵਾ ਸੀ, ਭਗਵੇ ਭੇਖ ਦਾ ਚੋਲਾ ਸੀ, ਤਹਿਮਤ ਸੀ, ਸਿਰ 'ਤੇ ਦਸਤਾਰ ਸੀ। ਹੁਣ ਇਹ ਜਿਹੜਾ ਬਾਣਾ ਹੈ ਇਹ ਉਦਾਸੀ ਸਾਧੂਆਂ ਦਾ, ਉਦਾਸ ਉਪਰਾਮ ਬਿਰਤੇ ਯਾਨੀ ਗ੍ਰਸਤੀਆਂ ਦਾ ਇਹ ਬਾਣਾ ਨੇ। ਗ੍ਰਸਤ ਨੂੰ ਜੋ ਤਿਆਗ ਜਾਂਦੇ ਨੇ ਇਹ ਭਗਵਾ ਬੇਸ ਉਹਨਾਂ ਦਾ ਮੰਨਿਆ ਗਿਆ। ਇਸ ਵਾਸਤੇ ਜੋਗੀ ਪ੍ਰਸ਼ਨ ਕਰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰੇ, ਕਿਉਂ ਕਰ ਸਾਥ ਲੰਘਾਓ ਪਾਰੇ। ਆਪ ਕਦੀ ਸਿੱਧ ਗੋਸ਼ਟ ਪੜੋਗੇ ਨਾ, ਸਿੱਧ ਗੋਸ਼ ਦੇ ਸਵਾਲ ਤੇ ਜਵਾਬ ਹੀ ਚੱਲਦੇ ਨੇ ਸਾਰੀ ਬਾਣੀ ਦੇ ਵਿੱਚ। ਜੋਗੀ ਸਵਾਲ ਕਰਦੇ ਨੇ, ਬਾਬਾ ਜੀ ਜਵਾਬ ਦੇਈ ਜਾਂਦੇ ਨੇ, ਔਰ ਇੱਕ ਸਵਾਲ ਨਹੀਂ ਅਣਗਿਣਤ ਸਵਾਲ ਨੇ। ਕਿਧਰੇ ਚਰਪਟ ਸਵਾਲ ਕਰਦਾ, ਕਿਧਰੇ ਲੋਹਾਰੀਪਾ ਸਵਾਲ ਕਰਦਾ, ਕਿਧਰੇ ਭੰਗਰ ਨਾਥ ਸਵਾਲ ਕਰਦਾ, ਕਿਧਰੇ ਗੋਰਖ ਸਵਾਲ ਕਰਦਾ, ਵੱਖ ਵੱਖ ਜੋਗੀ ਸਵਾਲ ਕਰੀ ਜਾ ਰਹੇ ਨੇ ਅਤੇ ਪਾਤਸ਼ਾਹ ਜਵਾਬ ਦੇਈ ਜਾਂਦੇ। ਔਰ ਸਿੱਧ ਗੋਸ਼ ਦੀ ਬਾਣੀ ਆਲਮ ਲੋਕ ਐਸਾ ਕਹਿੰਦੇ ਨੇ ਗੁਰੂ ਨਾਨਕ ਦੀ ਰਚਨਾ ਵਿੱਚੋਂ ਇੱਕ ਖਾਸ ਅਤੇ ਵਿਖੜੀ ਰਚਨਾ, ਜਿਹਨੂੰ ਸਮਝਣ ਲੱਗਿਆਂ ਬਹੁਤ ਸਮਾਂ ਚਾਹੀਦਾ ਔਰ ਬੜੀ ਸੋਚ ਅਤੇ ਸਮਝ ਚਾਹੀਦੀ। ਚਰਪਟ ਨੇ ਇੱਕ ਥਾਂ 'ਤੇ ਇਸ ਢੰਗ ਦਾ ਪ੍ਰਸ਼ਨ ਕੀਤਾ, ਦੁਨੀਆਂ ਸਾਗਰ ਦੂਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ ਵਿਚਾਰੋ। ਐ ਨਾਨਕ ਜੀ, ਸੱਚ ਦੀ ਵਿਚਾਰ ਦੱਸੋ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਨਤਰੇ ਜਾਣ ਵਾਲਾ ਸਾਗਰ ਹੈ। ਇਹਦੇ 'ਚ ਕਦੀ ਲੋਭ ਦੀ ਲਹਿਰ ਆਉਂਦੀ ਹੈ ਅਤੇ ਬੰਦਾ ਡੁੱਬ ਜਾਂਦਾ, ਕਦੀ ਕੋਈ ਵਾਸ਼ਨਾ ਦੀ ਲਹਿਰ ਖੜੀ ਹੋ ਜਾਂਦੀ ਹੈ ਅਤੇ ਬੰਦਾ ਡੁੱਬ ਜਾਂਦਾ, ਕਦੀ ਕੋਈ ਈਰਖਾ ਅਤੇ ਦੁਬਦਾ ਦੀ ਲਹਿਰ ਖੜੀ ਹੋ ਜਾਂਦੀ ਹੈ ਅਤੇ ਬੰਦਾ ਗੋਤੇ ਖਾਣ ਲੱਗ ਪੈਂਦਾ, ਕਦੀ ਹੰਕਾਰ ਦਾ ਤੂਫਾਨ ਖੜਾ ਹੋ ਜਾਂਦਾ ਅਤੇ ਬੰਦੇ ਦਾ ਨਾਮੋ ਨਿਸ਼ਾਨ ਹੀ ਮਿਟਾ ਕੇ ਰੱਖ ਛੱਡਦਾ, ਕਦੀ ਕੋਈ ਕ੍ਰੋਧ ਦੀਆਂ ਲਹਿਰਾਂ ਉਛਲਦੀਆਂ ਨੇ। ਤੋ ਜੈਸੇ ਸਮੁੰਦਰ ਵਿੱਚ ਅਣਗਿਣਤ ਲਹਿਰਾਂ ਨੇ, ਸੰਸਾਰ ਵਿੱਚ ਐਸਾ ਬਹੁਤ ਕੁਛ ਹੈ ਜਿਹਦੇ ਨਾਲ ਬੰਦਾ ਡੁੱਬ ਸਕਦਾ ਹੈ, ਪਰ ਐਸਾ ਬਹੁਤ ਕੁਛ ਥੋੜ੍ਹਾ ਹੈ ਜਿਹਦੇ ਨਾਲ ਬੰਦਾ ਤੈਰ ਸਕਦਾ। ਡੁੱਬਣ ਵਾਸਤੇ ਬਹੁਤ ਕੁਛ ਹੈ, ਔਰ ਕਿਸੇ ਹੱਦ ਤੱਕ ਡੁੱਬਣ ਦੀ ਜਾਚ ਸਿੱਖਣੀ ਵੀ ਨਹੀਂ ਪੈਂਦੀ, ਤੈਰਨ ਦੀ ਜਾਚ ਵੀ ਸਿੱਖਣੀ ਪੈਂਦੀ। ਔਰ ਹਰ ਬੰਦੇ ਨੂੰ ਤੈਰਨਾ ਨਹੀਂ ਆਉਂਦਾ, ਡੁੱਬਣਾ ਹਰ ਬੰਦੇ ਨੂੰ ਆਉਂਦਾ, ਕਿਸੇ ਹੱਦ ਤੱਕ ਛੁੱਟਣਾ ਕਿਸੇ ਕਿਸੇ ਨੂੰ ਆਉਂਦਾ, ਆਪਣੇ ਆਪ ਨੂੰ ਬਣਾ ਲੈਣਾ, ਗ੍ਰਿਫਤਾਰ ਕਰਾ ਲੈਣਾ, ਇਹ ਹਰ ਬੰਦੇ ਨੂੰ ਆਉਂਦਾ। ਫਸਣ ਕੀ ਵਿਦ ਸਭ ਕਹੁ ਜਾਣੇ, ਛੂਟਣ ਕੀ ਇੱਕ ਕੋਈ। ਕਬੀਰ ਕਹਿੰਦੇ ਨੇ ਮੈਂ ਦੇਖਦਾ ਕਿ ਫਸਣ ਦੀ ਜਾਚ ਹਰ ਬੰਦੇ ਨੂੰ ਆਉਂਦੀ ਹੈ, ਆਪਣੇ ਗਲ ਦੇ 'ਚ ਹੱਥਾਂ ਪੈਰਾਂ ਦੇ ਸੰਗਲ ਪਵਾਉਣ ਦੀ ਜਾਚ ਹਰ ਬੰਦੇ ਨੂੰ ਆਉਂਦੀ ਹੈ, ਪਰ ਸੰਗਲ ਤੋੜਨ ਦੀ ਜਾਚ ਕਿਸੇ ਕਿਸੇ ਨੂੰ ਆਉਂਦੀ ਹੈ। ਡੁੱਬਣ ਦੀ ਜਾਚ ਸਿੱਖਣੀ ਨਹੀਂ ਪੈਂਦੀ, ਡੁੱਬਣਾ ਹਰ ਬੰਦੇ ਨੂੰ ਆ ਜਾਂਦਾ। ਤੋ ਚਰਪਟ ਕਹਿੰਦੇ ਨੇ ਇਹ ਪਾਤਸ਼ਾਹ ਜਿਹੜਾ ਸੰਸਾਰ ਹੈ ਇਹ ਨ ਤਰੇ ਜਾਣ ਵਾਲਾ ਸਾਗਰ ਹੈ ਤੇ ਫਿਰ ਕਿਸ ਤਰ੍ਹਾਂ ਪਾਰ ਕਰੀਏ। ਇਹ ਅਵਧੂਤ ਮਹਾਤਮਾ ਨਾਨਕ ਜੀ ਸੱਚ ਦੀ ਵਿਚਾਰ ਦੱਸੋ। ਐਸਾ ਜਾਪਦਾ ਸਾਹਿਬ ਕੁਛ ਦੇਰ ਖਾਮੋਸ਼ ਰਹੇ ਨੇ। ਕੁਛ ਪੰਕਤੀਆਂ ਐਸੀਆਂ ਵੀ ਨੇ ਇਸ ਸਿੱਧ ਗੋਸ਼ ਦੇ ਚ ਜਿੱਥੇ ਜੋਗੀ ਕਹਿੰਦੇ ਨੇ ਰੋਸ ਨਾ ਕੀਜੇ ਪੁੱਤਰ ਜੀਜੇ, ਯਾਨੀ ਬਈ ਅਸੀਂ ਕੋਈ ਤਰਕ ਨਹੀਂ ਕਰ ਰਹੇ ਪਾਤਸ਼ਾਹ, ਸਿਰਫ ਪੁੱਛ ਰਹੇ ਹਾਂ, ਇਸ ਵਾਸਤੇ ਤੁਸੀਂ ਰੋਸ ਨਾ ਕਰੋ। ਇੱਕ ਹੁੰਦੀ ਹੈ ਪੁੱਛ ਦੇ ਚ ਤਰਕ, ਪੁੱਛਣਾ ਨਹੀਂ ਚਾਹੁੰਦਾ, ਪੁੱਛ ਦੇ ਆਸੇ ਤੇ ਤਰਕ ਹੀ ਕਰਨਾ ਚਾਹੁੰਦਾ। ਤੇ ਇੱਕ ਹੁੰਦਾ ਹੈ ਨਿਰੋਲ ਪੁੱਛਣਾ, ਜਾਣਕਾਰੀ ਲੈਣਾ। ਤੋ ਜੋਗੀ ਹੱਥ ਜੋੜ ਕੇ ਕਹਿੰਦੇ ਨੇ ਪਾਤਸ਼ਾਹ ਅਸੀਂ ਕੋਈ ਤਰਕ ਨਹੀਂ ਕਰ ਰਹੇ, ਪੁੱਛ ਰਹੇ ਹਾਂ ਕਿ ਸੰਸਾਰ ਇੱਕ ਨ ਤਰੇ ਜਾਣ ਵਾਲਾ ਸਾਗਰ ਹੈ ਤੇ ਇਸ ਤੋਂ ਕਿਸ ਤਰ੍ਹਾਂ ਪਾਰ ਹੋਈਏ। ਸਾਹਿਬ ਇਹਨਾਂ ਦੇ ਸਮਝਾਉਣ ਦਾ ਢੰਗ ਵੀ ਬੜਾ ਨਿਰਾਲਾ। ਆਪੇ ਆਖੇ ਆਪੇ ਸਮਝੇ ਤਿਸ ਕਿਆ ਉੱਤਰ ਦੀਜੇ, ਸਾਚ ਕਹੋ ਤੁਮ ਪਾਰ ਗਰਾਮੀ ਤਿਸ ਕਿਆ ਬੈਸਣ ਦੀਜੇ। ਬੈਸਣ ਕਹਿੰਦੇ ਨੇ ਜਵਾਬ ਨੂੰ, ਬਈ ਹੇ ਚਰਪਟ, ਜਿਹੜੀ ਗੱਲ ਬੰਦਾ ਆਪ ਜਾਣਦਾ ਆਪ ਸਮਝਦਾ ਤੇ ਫਿਰ ਸਮਝਦੇ ਹੋਇਆ ਜਾਣਦੇ ਹੋਇਆ ਵੀ ਸਵਾਲ ਕਰਦਾ, ਉਹਨੂੰ ਕੀ ਜਵਾਬ ਦੇਈ। ਇੱਕ ਮਾਣ ਇਸ ਢੰਗ ਨਾਲ ਉਸ ਜੋਗੀ ਨੂੰ ਦਿੱਤਾ ਹੈ ਪਾਤਸ਼ਾਹ ਨੇ। ਇੰਝ ਨਹੀਂ ਆਖਿਆ ਤੂੰ ਨਾਦਾਨ ਹੈ। ਕਈ ਦਫ਼ਾ ਕੋਈ ਬੰਦਾ ਪੁੱਛੇ ਨਾ, ਜਿਸ ਦੇ ਕੋਲੋਂ ਪੁੱਛੇ ਉਹਨੂੰ ਹੰਕਾਰ ਬੜਾ ਹੋ ਜਾਂਦਾ ਵੀ ਇਹਨੂੰ ਆਉਂਦਾ ਹੀ ਕੁਛ ਨਹੀਂ, ਮੈਂ ਦੱਸਣ ਵਾਲਾ। ਪਰ ਐਸਾ ਢੰਗ ਬਾਬੇ ਨਾਨਕ ਦਾ ਨਹੀਂ, ਵੀ ਇਹ ਜੋਗੀ ਤੂੰ ਜਾਣਦਾ ਵੀ ਹੈ, ਤੂੰ ਸਮਝਦਾ ਵੀ ਹੈ ਤੇ ਫਿਰ ਤੂੰ ਸਵਾਲ ਕਰਦਾ ਤੇ ਦੱਸ ਫਿਰ ਮੈਂ ਤੈਨੂੰ ਕੀ ਜਵਾਬ ਦਿਆਂ। ਪਰ ਸਤਿਗੁਰ ਜਵਾਬ ਵੀ ਦਿੰਦੇ, ਸਤਿਗੁਰ ਅੱਗੇ ਚੱਲ ਕੇ ਦੱਸਦੇ ਨੇ। ਇਸ ਸ਼ਬਦ ਦੇ ਥੱਲੇ ਹੀ ਇਹ ਦੂਸਰਾ ਸ਼ਬਦ ਹੈ ਜਿਹੜਾ ਜਵਾਬ ਦੇ ਰੂਪ ਹੈ, ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾ ਈ ਨੇ ਸਾਣੇ ਸ਼ਬਦ ਸੁਰਤ ਭਉ ਸਾਗਰ ਤਰੀਏ ਨਾਨਕ ਨਾਮ ਵਖਾਣੇ ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ। ਵੀ ਜੈਸੇ ਕਮਲ ਰਹਿੰਦਾ ਤੇ ਕਮਲ ਦੀ ਗਤੀ ਕੀ ਹੈ, ਜਲ ਤੇ ਉਪਜੇ ਜਲ ਤੇ ਦੂਰ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਪੈਦਾ ਜਲ ਦੇ ਚ ਆਉਂਦਾ ਹੈ, ਜਲ ਦੇ ਚ ਡੁੱਬਦਾ ਨਹੀਂ। ਬੰਦੇ ਨੇ ਪੈਦਾ ਤੇ ਸੰਸਾਰ ਦੇ ਚ ਆਉਣਾ ਹੈ ਨਾ, ਪਰ ਸੰਸਾਰ ਦੇ ਚ ਡੁੱਬੇ ਨਾ, ਬੰਦੇ ਡੁੱਬ ਜਾਂਦੇ ਨੇ। ਕਮਲ ਦੀ ਤਰ੍ਹਾਂ ਰਹਿਣ ਦੀ ਜਾਚ ਨਹੀਂ ਆਈ, ਉਹ ਪਾਣੀ 'ਚ ਪੈਦਾ ਹੁੰਦਾ ਪਾਣੀ 'ਚ ਡੁੱਬਦਾ ਨਹੀਂ। ਅਸੀਂ ਸੰਸਾਰ ਦੇ 'ਚੋਂ ਪੈਦਾ ਹੁੰਦੇ ਹਾਂ, ਸੰਸਾਰ ਦੇ 'ਚ ਹੀ ਗਰਕ ਹੋ ਜਾਂਦੇ, ਸੰਸਾਰ ਦੇ 'ਚ ਹੀ ਡੁੱਬ ਜਾਂਦੇ। ਇਸ ਵਾਸਤੇ ਕਮਲ ਧਰਮ ਦਾ ਪ੍ਰਤੀਕ ਬਣਿਆ। ਕਦੀ ਹਿੰਦੁਸਤਾਨ ਦੇ ਗੁਰਦੁਆਰੇ ਜਾਂ ਪ੍ਰਾਚੀਨ ਮੰਦਰ ਦੇਖੋ, ਗੁੰਬਦ ਦੇ ਉੱਤੇ ਕਮਲ ਬਣਿਆ ਹੋਇਆ ਹੈਗਾ। ਅਵਲ ਤੇ ਗੁੰਬਦ ਧਾਰਮਿਕ ਮੰਦਰਾਂ ਦਾ ਇੱਕ ਲਾਜ਼ਮੀ ਚਿੰਨ੍ਹ ਕਰਾਰ ਦਿੱਤਾ ਗਿਆ ਹਿੰਦੁਸਤਾਨ ਵਿੱਚ ਗੁੰਬਦ। ਇਸ ਦੇ ਕੁਛ ਬੜੇ ਵਿਗਿਆਨਕ ਤੱਥ ਵੀ ਲੱਭੇ ਗਏ ਨੇ, ਕਿਸ ਵਕਤ ਫਿਰ ਜ਼ਿਕਰ ਕਰਾਂਗਾ। ਲੇਕਿਨ ਉੱਪਰ ਕਮਲ ਬਣਿਆ ਹੁੰਦਾ, ਹਰਿਮੰਦਰ ਸਾਹਿਬ ਕਦੇ ਜਾਓਗੇ ਨਾ ਤਾਂ ਗੁੰਬਦ ਐਵੇਂ ਨਹੀਂ, ਗੁੰਬਦ ਦੇ ਉੱਪਰ ਕਮਲ ਬਣਿਆ ਹੋਇਆ, ਛੋਟੇ ਗੁੰਬਦ ਉਹਨਾਂ ਦੇ ਉੱਤੇ ਵੀ ਕਮਲ ਬਣਿਆ ਹੈ। ਕੋਈ ਵੀ ਗੁੰਬਦ ਪ੍ਰਾਚੀਨ ਜਿਹੜੇ ਗੁਰਦੁਆਰੇ ਨੇ ਉਹ ਕਮਲ ਤੋਂ ਬਿਨਾਂ ਨਹੀਂ ਹੋਣਗੇ, ਉੱਪਰ ਕਮਲ ਹੈ, ਮੂੰਦਾ ਕਮਲ ਜਾਂ ਸਿੱਧਾ ਕਮਲ, ਕਮਲ ਲਾਜ਼ਮੀ ਹੈ। ਔਰ ਕਿਸੇ ਹੱਦ ਤੱਕ ਆਲਮਾਂ ਦਾ ਐਸਾ ਖਿਆਲ ਹੈ ਕਿ ਦਰਬਾਰ ਸਾਹਿਬ ਦੇ ਵੱਡੇ ਗੁੰਬਦ ਦੇ ਉੱਤੇ ਕਮਲ ਦਾ ਹੋਣਾ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਇੱਕ ਸਰੋਵਰ ਹੈ ਅਤੇ ਦਰਬਾਰ ਕੀ ਹੈ, ਇਹ ਪਾਣੀ ਵਿੱਚ ਖਿੜਿਆ ਹੋਇਆ ਇੱਕ ਕਮਲ ਹੈ, ਇੱਕ ਪ੍ਰੇਰਨਾ ਦੇ ਰਿਹਾ ਬਈ ਇਹ ਬੰਦੇ ਸੰਸਾਰ ਵਿੱਚ ਇੰਝ ਰਹਿ ਜੈਸੇ ਕਮਲ ਦਾ ਫੁੱਲ ਹੈ। ਤੋ ਦਰਬਾਰ ਸਾਹਿਬ ਦਾ ਉੱਪਰ ਦਾ ਗੁੰਬਦ ਬਿਲਕੁਲ ਕਮਲ ਹੈ, ਕਦੀ ਵੀ ਜਾਣਾ ਨਿਗਾਹ ਜ਼ਰੂਰ ਮਾਰਨੀ, ਬਿਲਕੁਲ ਕਮਲ ਦਾ ਫੁੱਲ ਹੈ। ਹੋਰ ਛੋਟੇ ਛੋਟੇ ਗੁੰਮਟੀਆਂ ਦੇ ਉੱਤੇ ਵੀ ਕਮਲ ਦਾ ਫੁੱਲ ਹੈ। ਔਰ ਇਹ ਪ੍ਰਤੀਕ ਸਿਰਫ ਗੁਰੂ ਨਾਨਕ ਨੇ ਹੀ ਨਹੀਂ ਚੁਣਿਆ, ਭਾਰਤ ਦੇ ਤਮਾਮ ਰਿਸ਼ੀ ਮੁਨੀਆਂ ਨੇ ਪ੍ਰਤੀਕ ਜਿਹੜਾ ਇਸ਼ਾਰਾ ਚੁਣਿਆ ਉਹ ਇਹ ਹੀ ਕਮਲ। ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾ ਈ ਨੇ ਸਾਣੇ। ਕਮਲ ਵਿੱਚ ਖੂਬੀਆਂ ਕੀ, ਸਾਹਿਬ ਕਹਿੰਦੇ ਜਲ ਤੇ ਉਪਜੇ ਜਲ ਤੇ ਦੂਰ। ਇੱਕ ਤੇ ਪੈਦਾ ਜਲ ਤੋਂ ਹੁੰਦਾ
लेकिन जल तो दूर दूर ही रहिंदा। संसार तो पैदा हो के संसार तो उपराम रहना बड़ी औखी गल है। बंदा घर दे च ही डुब जांदा है, घर दे च ही डुबण वास्ते बहुत कुछ है, ते जे घर दे च डुबण तो बच गया तो बाहर डुबण वास्ते बथेरा कुछ है। बंदा डुब जांदा है, घर डुबेगा या बाहर डुबेगा बड़ा कुछ है। किसी छोटी मोटी लहर ने इसनू नहीं डोबिया तो कोई वड्डी लहर आ जाएगी उन्हें डोब देना, कोई तुगयानी आ जाएगी उसने डोब देना। तो साहब कहिंदे ने जल ते उपजे जल ते दूर सिर्फ इको ही खूबी नहीं इसकी कि जल तो पैदा होया ते जल तो उपराम है, जल तो दूर है, जल दे च डुब नहीं रहा। दूसरी खूबी साहब दसदे ने जल में जोत रेहा भरपूर, वो जल दे च अपनी महक लुटा रहे, सुंदरता दे रहे। निरा यही नहीं कि जल दे च डुबया नहीं बल्कि जल दे उपर खिड़िया होया, महक लुटा रहा है, सुगंधी दे रहा है, खेड़ा दे रहा है, प्रसन्नता दे रहा है। तो कमल फिर प्रतीक मनिया गया भी संसार दे च इंज रहना चाहिए जैसे कमल, संसार तो परे उपराम रहना चाहिए, ते निरे उपराम नहीं रहना चाहिए, कमल दी तरह खेड़ा भी चाहिए, कमल दी तरह गुणा दी महक भी चाहिए, कमल दी तरह रब्बी सुंदरता भी चाहिए। इस वास्ते सब तो वड्डा प्रतीक बन गया, प्रत्यक्ष प्रमाण बन गया भी ए बंदे तू संसार दे च इंज रहना है जैसे कमल दा फुल, और इस तो वड्डा प्रमाण प्रतीक अज तक लभ नहीं सके। ये भी अर्ज करते हैं, कोशिश बहुत कीती गई है कोई होर प्रतीक लभीए, कोई होर प्रमाण लभीए संसार दे च किवें रहा जाए। कमल तो वड्डा कोई प्रतीक नहीं है, कमल तो वड्डा कोई प्रमाण नहीं है। तो साहब कहिंदे ने जल ते उपजे जल ते दूर, जल में जोत रहा भरपूर, सुन भरतर नानक कहे विचार, निर्मल नाम मेरा आधार। ए भरतरी सुन, मैं एक नाम दे आसरे ते संसार दे खिड़िया रहना, इंज जैसे कमल दा फुल, पैदा संसार तो होया रहिंदा संसार तो दूर, तू इस ढंग नाल रह। तो चरपट नू भी यही उपदेश कीता है जिहड़ा उपदेश गुरु नानक ने भरतरी नू कीता। चरपट नू भी यही आख्या, जैसे जल में कमल निरालम, मुर्गा ई ने साणे, शब्द सुरत भव सागर तरिए, नानक नाम वखाणे, रहे एकांत एको मन वसिया। एकांत दे च रहना की अगर एक दे एक मन दे च वसिया होया तो भीड़ दे च भी बंदा बैठा तो एकांत दे च बैठा है, पर जे उंज बंदा एकांत च चला गया तो मन दे च एक नहीं तो कदी बगौर मुताला कर लेना फिर मन दे च भीड़ होवेगी। कल्ले बंदे दे मन दे च भीड़ होंदी है तो उंज बंदा भीड़ च बैठा होवे तो प्रतीक इंज होंदा है जैसे भीड़ दे च बैठा है, पर कल्ला बंदा भी भीड़ दे च बैठा होंदा है। इस भुलेखे च ना पैना, कदी कोई कल्ला मनुख बैठा होवे ना तो यह ना देखना कि कल्ला बैठा है, पता नहीं कितनी भीड़ च बैठा है, उत्थे कल्पना की भीड़ उसने कट्ठी कर ली है, उत्थे ख्यालों की भीड़ उसने कट्ठी कर ली है। और कदी कल्ले तुसी बैठे हो तो अपने आप नूं पढ़न की कोशिश करना, भीड़ दे च बैठे हो गए कि घर दे च हकीकी पुत्र बैठे ने, तो जब कल्ले बैठे हो गए तो कल्पना के पुत्र बन गए ने, कल्पना के मित्र बन गए ने, कल्पना के महल माड़ियां बन गई ने, कल्पना का ही सारा पसारा बन गया, तो उस भीड़ दे च बंदा जो है बैठा होंगे। तो खैर जोगियां ने साहबां ते यह प्रश्न किया है, किस कारण ग्रह तज्यो उदासी, किस कारण यह भेख निवासी। तो इतों एक गल स्पष्ट होती कि बाबे का भेख उदासियां वाला हैगा सी, भगवा भेस हैगा सी। किस वखर के तुम वन जा रहे, क्यों कर साथ लंघाओ पारे। संसार दे तुसी केड़ी वस्तु लभ रहे हो, आखिर किस चीज दे तुसी वपारी हो। ते दूसरा ये दसो अपने साथियों नू भव सागर तो किवें पार कर दे, क्यों कर साथ लंघाओ पारे, अपने साथियों नू किवें पार कर दे। साहबा ने इसका भी जवाब दिता, गुरमुख खोजत भय उदासी, दर्शन के ताई भेख निवासी, साच वखर के हम वन जा रहे, नानक गुरमुख उतरस पारे। ये मैं आप दी ज्ञात वास्ते इस वास्ते अर्ज कर रहा, कदी सिलसिलावार इस बाणी नू पढ़ोगे ने सवाल जवाब चल देने सारे, पहले शब्द सवाल होएगा दूसरे जवाब। तो महाराज कहिंदे ने मैं क्यों उदासी बनिया, गुरमुख खोजत भय उदासी, गुरमुखा नू लभण वास्ते खोजन वास्ते उपराम हो गए भी गुरमुखां दे दर्शन हो जो गुरु दी तरफ मुख करके चल रहे हो। और इत्थे गुरु दा अर्थ है परमात्मा, गुरु गुरु गुर कर मन मोर, गुरु बिना मैं ना ही होर। मूल मंत्र दे जिहड़ा गुरप्रसाद है इस गुरु दे अर्थ भी ईश्वर है, परिपूर्ण परमात्मा। और आदि गुरु वेदा ने भी ईश्वर नू मनिया, परमात्मा नू मनिया, पर करण इस वक्त यह नहीं। तो साहब कहन जो ईश्वर दी तरफ सन्मुख होके चलते ने गुरमुख ने जेडे, मैं उन्हां नू लभण वास्ते उदासी बने, उन्हां दी खोज वास्ते। गुरमुख खोजत भय उदासी, दर्शन के ताई भेख निवासी। ते उन्हां दे दर्शन करन वास्ते भेख धारण कीता, पता चले है कि गुरमुख इस भेख तो बिना दर्शन नहीं देंदे, एक कटाक्ष भी है। जोगी ग्रस्तियां कोलो उपदेश नहीं लेंदे सन, ते अक्सर ग्रस्तियां तो दूर रहिंदे सन, ते ग्रस्तियां नू कांजी कहिंदे सन, क्योंकि बंगरनाथ ने तो साफ ही कह दिता सी बाबे नू, पुछे जोगी भंगरनाथ तुद दुद्ध विच क्यों कांजी पाई। भाई साहब भाई गुरदास साहब ने लिखा भी इन्ने सोने तुसी ज्ञानी हो, निर्मल थोड़ा हिरदा है, तत्वेता ईश्वर भी चिंतक हो, ते फिर तुसी ए ग्रस्तियां वाला बाणा धारण कर लिया, फिर तुसी ग्रस्ती बन गए हो, बाल बच्चे दार बन गए हो। ए ते इंज है जैसे दुध देच तुसी कांजी पा छड़ी, ते हुण फिटड़िया चाटड़ा दुध दा रिड़किया मक्खण।